ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ, ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ ਪਾਠ ਪੜਿਓ, ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰ, ਦੀਜੈ ਬੁੱਧ ਬਵੇਕਾ ਪਿਆਰੇ ਇਨ ਬਿਦ ਮਿਲਣ ਨਾ ਜਾਏ, ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਹਿ ਦੁਆਰ, ਦੀਜੈ ਬੁੱਧ ਬਵੇਕਾ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਸਭ ਸਜ ਸਜਨ ਵਜ, ਜੀਉ ਪਿੰਡ ਦੇ ਪ੍ਰਾਨਾ, ਨਿਰਗੁਣ ਯਾਰੀ ਕੁਨ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਨਿਰਗੁਣ ਯਾਰੀ ਕੁਨ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਸਮੁੱਚੀ ਮਾਨਵ ਤੁਹਾਨੂੰ ਰੱਬੀ ਰਾਹ ਦਿਖਾਉਣ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਤਖਤਾਂ 'ਤੇ ਸੁਸ਼ੋਭਿਤ ਹੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਅਸਥਾਨ ਤੋਂ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਉਹ ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਪੜ੍ਹ ਕੇ ਸਾਨੂੰ ਸੁਣਾਇਆ ਹੈ ਉਸ ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰ ਸਕੀਏ। ਬਿਰਤੀਆਂ ਦੀ ਇਕਾਗਰਤਾ ਬਣਾਓ, ਅਦਭੁਤ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਧਿਆਨ ਜੋੜ ਕੇ ਅਸੀਸ ਬਖਸ਼ੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ੁਰ ਜੀਵਨ ਦਿੰਦਾ ਹੈ ਅਤੇ ਜੀਵਨ ਵੀ ਮਨੁੱਖ ਨੂੰ ਆਪਣੇ ਮਿਲਾਪ ਦੇ ਵਾਸਤੇ ਦਿੰਦਾ। ਜੀਵਨ ਰੱਬ ਦਿੰਦਾ ਪਰ ਰੱਬ ਨਾਲ ਮਿਲਣਾ ਕਿਵੇਂ, ਇਹ ਜੁਗਤ ਗੁਰੂ ਦਿੰਦਾ। ਜੇ ਕਿਸੇ ਨੇ ਸਿੱਖਣਾ ਹੋਵੇ ਮੈਂ ਰੱਬ ਨਾਲ ਕਿਵੇਂ ਮਿਲਾਂ, ਇਹ ਗੱਲ ਗੁਰੂ ਕੋਲ ਬੈਠ ਕੇ ਸਿੱਖੀ ਜਾਣੀ, ਕਿਉਂਕਿ ਗੁਰੂ ਜੁਗਤ ਦਿੰਦਾ। ਜੀਵਨ ਰੱਬ ਦਿੰਦਾ, ਜ਼ਿੰਦਗੀ ਰੱਬ ਦਿੰਦਾ। ਭਾਵੇਂ ਕਿ ਗੁਰੂ ਅਤੇ ਰੱਬ ਵਿੱਚ ਅੰਤਰ ਨਹੀਂ, ਉਸੇ ਦਾ ਹੀ ਸੁਨੇਹਾ ਲੈ ਕੇ ਆਉਣ ਵਾਲਾ, ਪਰ ਜੀਵਨ ਕਿਵੇਂ ਜਿਉਣਾ ਇਹ ਜਾਂਚ ਗੁਰੂ ਸਿਖਾਉਂਦਾ। ਹੁਣ ਇੱਕ ਵੱਡੀ ਵੱਡੀ ਮੁਸ਼ਕਲ ਹੈ। ਗੁਰੂ ਕਹਿਣ ਲੱਗਿਆ, ਜੇ ਤੂੰ ਮੇਰੇ ਕੋਲ ਜੁਗਤ ਸਿੱਖਣੀ ਹੈ, ਤੇਰੀ ਮੇਰੀ ਇੱਕ ਸ਼ਰਤ ਤੈਅ ਹੋਏਗੀ। ਸ਼ਰਤ ਕੀ ਹੈ? ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੁਣ ਐਸਾ ਤਾਂ ਨਹੀਂ ਨਾ ਹੋ ਸਕਦਾ ਮੈਂ ਪਹੁੰਚਣਾ ਵੀ ਆਪਣੀ ਮੰਜ਼ਿਲ 'ਤੇ ਚਾਹੁੰਦਾ ਕਿ ਜਿਹੜਾ ਕੋਈ ਮੈਨੂੰ ਰਸਤਾ ਦੱਸੇ ਮੈਂ ਉਹ ਤੋਂ ਉਲਟ ਵੀ ਚੱਲਾਂ। ਦੋ ਗੱਲਾਂ ਤਾਂ ਇਕੱਠੀਆਂ ਨਹੀਂ ਨਾ ਹੋ ਸਕਦੀਆਂ, ਸੁਭਾਵਿਕ ਜੀ ਗੱਲ ਹੈ। ਗੁਰੂ ਕਹਿਣ ਲੱਗਿਆ, ਤੇਰੀ ਮੇਰੀ ਸ਼ਰਤ ਤੈਅ ਹੋਏਗੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਵੇ ਤੂੰ ਉਹਨੂੰ ਭਲੀ ਕਰਕੇ ਮੰਨ ਲਈ, ਬਸ ਗੁਰੂ ਦੀ ਗੱਲ 'ਤੇ ਯਕੀਨ ਕਰਕੇ ਜਾਣੀ। ਗੁਰੂ ਦੀ ਗੱਲ 'ਤੇ ਤੂੰ ਜਿਤਨਾ ਵਿਸ਼ਵਾਸ ਕਰੇਗਾ ਉਤਨਾ ਤੇਰਾ ਜੀਵਨ ਪੈਂਡਾ ਸੌਖਾ ਹੋ ਜਾਏਗਾ। ਜਿਤਨਾ ਤੇਰਾ ਗੁਰੂ 'ਤੇ ਵਿਸ਼ਵਾਸ ਕਮਜ਼ੋਰ ਹੋਇਆ ਉਤਨੀ ਜੀਵਨ ਦੀ ਭਟਕਣਾ, ਕਿਸੇ ਵੇਲੇ ਵੀ ਉਂਗਲ ਛੱਡ ਸਕਣਾ। ਜਿਤਨੀ ਗੁਰੂ ਦੀ ਉਂਗਲ ਘੁੱਟ ਕੇ ਪਕੜੇਗਾ ਉਨਾ ਤੇਰੇ ਜੀਵਨ ਦੀਆਂ ਠੋਕਰਾਂ ਵਿੱਚ ਕਮੀ ਆ ਜਾਏਗੀ, ਕਿਉਂਕਿ ਗੁਰੂ ਤੇਰਾ ਸੁਹੇਲਾ ਕਰਦਾ। ਜੋ ਗੁਰੂ ਕਵੇ ਉਹਨੂੰ ਭਲੀ ਕਰਕੇ ਮੰਨ ਲਈ। ਗੁਰੂ ਤੈਨੂੰ ਵਾਰ ਵਾਰ ਸਮਝਾਏਗਾ, ਤੂੰ ਰੱਬ ਨੂੰ ਮਿਲ ਕੇ ਮਿਲ ਸਕਦਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਗੁਰ ਕੀ ਮੱਤ ਤੋਂ ਲਿਹੇ ਇਆਣੇ, ਭਗਤ ਬਿਨਾਂ ਬੋ ਡੁੱਬੇ ਸਿਆਣੇ। ਗੁਰੂ ਦੀ ਮੱਤ ਲੈ ਕੇ ਤੁਰੀ, ਗੁਰੂ ਦੀ ਅਕਲ ਲੈ ਕੇ ਤੁਰੀ, ਇੱਕ ਵਾਰੀ ਫਿਰ ਗੁਰੂ ਜੀ ਕੋਲ ਪੁੱਛ ਲਈਏ ਵੀ ਸਤਿਗੁਰੂ ਜੀ ਜਿਹੜੀ ਗੁਰੂ ਗੱਲ ਦੱਸਦੇ ਨੇ ਕੀ ਉਹ ਰੱਬ ਨਾਲ ਮਿਲਾਪ ਕਰਵਾ ਦਿੰਦੀ ਹੈ? ਸਾਹਿਬ ਆਖਦੇ ਨੇ ਹਾਂ। ਕਹਿਣ ਲੱਗੇ, ਸੱਚੀ ਗੱਲ ਹੈ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਆ ਮੈਂ ਤੈਨੂੰ ਸਿੱਧਾ ਰਸਤਾ ਦੱਸਾਂ, ਜੇ ਤੂੰ ਪ੍ਰਭੂ ਦਾ ਮਿਲਾਪ ਚਾਹੁੰਦਾ ਤਾਂ, ਨਹੀਂ ਮਿਲਣਾ ਚਾਹੁੰਦਾ ਤੇਰੀ ਮਰਜ਼ੀ ਹੈ। ਹੁਣ ਜਦੋਂ ਗੁਰੂ ਦੱਸਦਾ ਅਤੇ ਗੁਰੂ ਸਾਨੂੰ ਅਗਿਆਨਤਾ ਵਿੱਚੋਂ ਕੱਢਦਾ, ਬੜੀ ਵਾਰੀ ਸ਼ਬਦ ਆਪਾਂ ਪੜ੍ਹਨੇ ਹੈ, ਭੋਲੇ ਕੋ ਗੁਰ ਮਾਰਗ ਪਾਇਆ, ਅਬਰ ਤਿਆਗ ਹਰ ਭਗਤੀ ਲਾਇਆ। ਗੁਰੂ ਸਮਝਾਏਗਾ, ਨਾਵਨ ਕੋ ਤੀਰਥ ਘਨੇ ਮਨ ਬਹੁਰਾ ਰੇ, ਪੂਜਨ ਕੋ ਬਹੁਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬਹੁਰਾ ਰੇ, ਛੂਟਣ ਹਰ ਕੀ ਸੇਵ। ਗੁਰੂ ਸਮਝਾਏਗਾ, ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁ ਦੈਨ, ਕਾਹੂ ਨਾ ਭੀਜੈ ਸੰਜਮ ਸਵਾਮੀ, ਬੋਲੇ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਗੁਰੂ ਸਮਝਾਏਗਾ ਗੱਲ, ਗੁਰੂ ਤੈਨੂੰ ਵਾਰ ਵਾਰ ਦੱਸੇਗਾ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਗੁਰੂ ਤੈਨੂੰ ਸਮਝਾਏਗਾ, ਦੂਰ ਤਾਂ ਬਛਰੇ ਥਨੋਂ ਬਟਾਰਿਓ, ਫੂਲ ਭਵਰ ਚੰਨ ਮੀਰ ਮਗਾਰਿਓ, ਮੈਲਾ ਘਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਗੁਰੂ ਤੈਨੂੰ ਸਮਝਾਏਗਾ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੁੱਲੀ ਮਾਲਨੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਗੁਰੂ ਤੈਨੂੰ ਸਮਝਾਏਗਾ, ਕਰਮ ਕਾਂਡਾਂ ਵਿੱਚੋਂ ਕਿਵੇਂ ਨਿਕਲਣਾ ਹੈ, ਕਰਮ ਕਾਂਡ ਤੇਰੀ ਜ਼ਿੰਦਗੀ ਦਾ ਉਜਾੜਾ ਤੇ ਪਾ ਸਕਦੇ ਨੇ। ਕਰਮ ਧਰਮ ਪਾਖੰਡ ਜੋ ਦਿਸੈ,
ਤਿੰਨ ਜਮ ਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿਮਕ ਸਿਮਰਤ ਜੇ ਛੂਟੈ ਗੁਰੂ ਤੈਨੂੰ ਇੱਕ ਇੱਕ ਗੱਲ ਸਮਝਾਏਗਾ ਜਿਹੜੇ ਕਰਮ ਮਨਾਂ ਤੂੰ ਕਰਨੇ ਇਹ ਕਰਮ ਤੇਰੇ ਪ੍ਰਭੂ ਦੇ ਮਿਲਾਪ ਵਾਸਤੇ ਨਹੀਂ ਹੈ ਇਹ ਤੈਨੂੰ ਰੱਬ ਨਾਲ ਨਹੀਂ ਮਿਲਾ ਸਕਦੇ ਨਿਰੰਕਾਰ ਨਾਲ ਨੇੜੇ ਨਹੀਂ ਕਰ ਸਕਦੇ ਹਾਂ ਤੇਰੀ ਦੂਰੀ ਹੋ ਸਕਦੀ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਮੈਂ ਤੈਨੂੰ ਗੁਰਮਤ ਦਾ ਰਾਹ ਦੱਸਣਾ ਚਾਹੁੰਦਾ ਮੈਂ ਤੈਨੂੰ ਗੁਰਮਤ ਦੇ ਰਾਹ 'ਤੇ ਤੁਰਨਾ ਚਾਹੁੰਦਾ ਗੁਰਮਤ ਦੇ ਰਾਹ 'ਤੇ ਤੁਰਿਆ ਹੀ ਤੂੰ ਰੱਬ ਦੇ ਚਰਨਾਂ ਵਿੱਚ ਜਾ ਸਕਦਾ ਪਰਮੇਸ਼ੁਰ ਦੇ ਚਰਨਾਂ ਵਿੱਚ ਜਾ ਸਕਦਾ ਸ਼ਬਦ ਅਸ਼ਟਪਦੀ ਰੂਪ ਵਿੱਚ ਹੈ ਇੱਕ ਇੱਕ ਗੱਲ ਸਾਨੂੰ ਰੁਕ ਰੁਕ ਕੇ ਸਮਝਣੀ ਪਏਗੀ ਇਸ ਲਈ ਵਿਚਾਰ ਦੀ ਆਰੰਭਤਾ ਕਰਨੀ ਚਾਹੁੰਦਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਰਹਾਉ ਵਾਲੇ ਬੰਦ ਤੋਂ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਸ਼ਬਦ ਜਿਹੜਾ ਤੱਤ ਸਾਰ ਹੈ ਉਹ ਰਹਾਉ ਵਾਲੇ ਬੰਦ ਵਿੱਚ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਖਸ਼ਿਸ਼ ਹੈ ਆਓ ਪਿਆਰ ਨਾਲ ਵਿਚਾਰੀਏ ਜੀ
ਪਿਆਰੇ ਇਨ ਬਿਦ ਮਿਲਣ ਨਾ ਜਾਈ
ਇੱਕ ਮੈਂ ਹੱਥ ਜੋੜ ਅਰਜ਼ ਕਰਾਂ ਪਹਿਲਾਂ ਵੀ ਕਰਦਾ ਰਹਿੰਦਾ ਤੁਹਾਡੇ ਚਰਨਾਂ ਵਿੱਚ ਬੈਠ ਕੇ ਵੀ ਅੱਜ ਦਿਲ ਦਾ ਬੂਹਾ ਖੋਲ੍ਹ ਕੇ ਨਾ ਇੱਕ ਇੱਕ ਸ਼ਬਦ ਨੂੰ ਆਪਣੇ ਅੰਦਰ ਆਉਣ ਦਿਓ ਜੇ ਅੱਜ ਇੱਕੋ ਸ਼ਬਦ ਕਿੱਡਾ ਪਿਆਰਾ ਪਿਆਰੇ ਮੈਂ ਇਹ ਗੱਲਾਂ ਤੈਨੂੰ ਤਾਂ ਕਹਿਣਾ ਕਿਉਂਕਿ ਮੈਨੂੰ ਤੇਰੇ ਨਾਲ ਪਿਆਰ ਹੈ ਮੈਂ ਕੋਈ ਈਰਖਾ ਬਾਤ ਹੋ ਕੇ ਨਹੀਂ ਕਹਿੰਦਾ ਮੈਂ ਕੋਈ ਤੈਨੂੰ ਕੁਰਾਹੇ ਪਾਉਣ ਵਾਸਤੇ ਨਹੀਂ ਕਹਿੰਦਾ ਮੈਂ ਤਾਂ ਬਲਕਿ ਤੈਨੂੰ ਪਿਆਰ ਕਰਕੇ ਕਹਿੰਦੇ ਪਿਆਰੇ ਉਹ ਮੇਰੇ ਪਿਆਰ ਵਾਲਿਆ ਤੂੰ ਭਾਵੇਂ ਨਾ ਪਿਆਰ ਕਰ ਪਰ ਮੈਂ ਤੈਨੂੰ ਜਦੋਂ ਵੀ ਆਵਾਜ਼ ਮਾਰਨਾ ਮੈਂ ਤਾਂ ਤੈਨੂੰ ਓਨੀ ਵਾਰੀ ਆਵਾਜ਼ ਮਾਰਨਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਮੈਂ ਤਾਂ ਤੈਨੂੰ ਓਨੀ ਵਾਰੀ ਆਵਾਜ਼ ਮਾਰਦਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੈਂ ਤਾਂ ਤੈਨੂੰ ਬਹੁਤ ਪਿਆਰ ਨਾਲ ਆਵਾਜ਼ ਮਾਰਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਆਹ ਵਿਧੀ ਆਹ ਤਰੀਕਾ ਇਹ ਰੱਬ ਦੇ ਮਿਲਾਪ ਦਾ ਨਹੀਂ ਹੈ ਜਿਹੜੇ ਕਰਮ ਕਾਂਡ ਤੂੰ ਕਰਦਾ ਮਨਾ ਇਹ ਤੈਨੂੰ ਰੱਬ ਨਾਲ ਨਹੀਂ ਮਿਲਾ ਸਕਦੇ ਜੀ
ਮੈਂ ਕੀਏ ਕਰਮ ਅਨੇਕਾ
ਮੈਂ ਕੋਈ ਇਹੋ ਜਿਹੇ ਕਰਮ ਕਰਕੇ ਵੇਖੇ ਨੇ ਹੁਣ ਜਦੋਂ ਕੋਈ ਇਹ ਪੁੱਛੇ ਵੀ ਕੀ ਗੁਰੂ ਅਰਜਨ ਪਾਤਸ਼ਾਹ ਜੀ ਇਹ ਕਰਮ ਕਰਦੇ ਰਹੇ ਨੇ ਯਾਦ ਰੱਖਿਓ ਇਸ ਗੁੰਝਲ ਨੂੰ ਖੋਲ੍ਹਣ ਵਾਸਤੇ ਜੋਤ ਇੱਕ ਹੈ ਜੋਤ ਇੱਕ ਹੈ ਜੋਤ ਦੋ ਨਹੀਂ ਹੈ ਜੋਤ ਇੱਕੋ ਹੀ ਹੈ ਜੋਤ ਉਹਾ ਜੁਗਤ ਛਾਏ ਸ਼ੱਕ ਆਇਆ ਫਿਰ ਪਲਟੀ ਹੈ ਤੋ ਹਜ਼ੂਰ ਨੇ ਆਖਿਆ ਮੈਂ ਕੀਏ ਕਰਮ ਅਨੇਕਾਂ ਮੈਂ ਵੇਖਿਆ ਦੇਵੀਆਂ ਦੀ ਪੂਜਾ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਜਦੋਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਮੈਂ ਦੇਖਿਆ ਸੀ ਇਹ ਕਰਕੇ ਉਹ ਨਹੀਂ ਕੁਝ ਮਿਲਿਆ ਮੈਂ ਵੇਖਿਆ ਸੀ ਬਾਬਾ ਅਮਰਦਾਸ ਦੇ ਰੂਪ ਵਿੱਚ ਤੀਰਥਾਂ 'ਤੇ ਜਾ ਕੇ ਨਹੀਂ ਕੁਝ ਮਿਲਿਆ ਜਦੋਂ ਉਹਨਾਂ ਨੂੰ ਕੁਝ ਮਿਲਿਆ ਅਤੇ ਉਹਨਾਂ ਨੂੰ ਐਸ ਦੱਸੇ ਹੋਏ ਰਾਹ 'ਤੇ ਤੁਰ ਕੇ ਮਿਲਿਆ ਮੈਂ ਕੀਏ ਕਰਮ ਅਨੇਕਾਂ ਜੋਤ ਉਹੀ ਹੈ ਇਸੇ ਜੋਤ ਨੇ ਗੁਰੂ ਬਣਨ ਤੋਂ ਪਹਿਲਾਂ ਮੂਰਤੀਆਂ ਪੂਜ ਕੇ ਵੀ ਵੇਖ ਲਈਆਂ ਨੇ ਇਹਨੇ ਇਸ ਤੋਂ ਪਹਿਲਾਂ ਤੀਰਥਾਂ ਨੂੰ ਵੀ ਟੱਪ ਕੇ ਵੇਖ ਲਿਆ ਪਰ ਉਹਨਾਂ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਈ ਮੈਂ ਇਹ ਕਰਮ ਕਰਕੇ ਵੇਖ ਲਏ ਨੇ ਜੀ
ਹਰ ਪਰਿਓ ਸਵਾਮੀ ਕੈ ਦੁਆਰ
ਹਾਰ ਪਰਿਓ ਮੈਂ ਹਾਰ ਕੇ ਥੱਕ ਕੇ ਗੁਰੂ ਚਰਨਾਂ ਵਿੱਚ ਆ ਗਿਆ ਹਾਰ ਕੇ ਦਾ ਅਰਥ ਹੁੰਦਾ ਮੈਂ ਕਬੂਲ ਕੀਤਾ ਦਾਤਿਆ ਤੇਰੇ ਤੋਂ ਬਿਨਾਂ ਮੇਰਾ ਕੋਈ ਸਹਾਈ ਨਹੀਂ ਹੋ ਸਕਦਾ ਹਾਰ ਕੇ ਦਾ ਅਰਥ ਹੁੰਦਾ ਮੈਂ ਆਪਣੀ ਅਕਲ ਵਰਤਣੀ ਛੱਡ ਦਿੱਤੀ ਹਾਰ ਕੇ ਦਾ ਅਰਥ ਹੈ ਮੈਂ ਗੁਰੂ ਦੱਸੇ ਰਾਹ 'ਤੇ ਤੁਰਨ ਲਈ ਤਿਆਰ ਹੋ ਗਿਆ ਜੀ
ਦੀਜਾ ਬੁੱਧ ਬਵੇਕਾ
ਮਾਲਕ ਜੀ ਮੇਰੇ 'ਤੇ ਕਿਰਪਾ ਕਰੋ ਬਵੇਕਾ ਦਾ ਅਰਥ ਹੁੰਦਾ ਗਿਆਨ ਵਾਲੀ ਮੈਨੂੰ ਉਹ ਗਿਆਨ ਵਾਲੀ ਬੁੱਧੀ ਬਖਸ਼ਿਸ਼ ਕਰੋ ਮੈਨੂੰ ਉਹ ਅਕਲ ਬਖਸ਼ਿਸ਼ ਕਰੋ ਜਿਹੜੀ ਅਕਲ ਦੇ ਨਾਲ ਮੈਂ ਧਰਮ ਕਮਾ ਕੇ ਜਿਸ ਗਿਆਨ ਦੇ ਨਾਲ ਮੈਂ ਧਰਮ ਕਮਾ ਕੇ ਰੱਬ ਦੇ ਦਰ 'ਤੇ ਕਬੂਲ ਹੋ ਸਕਾਂ ਮੈਨੂੰ ਉਹ ਵਾਲਾ ਵਿਵੇਕ ਬੁੱਧ ਮੈਨੂੰ ਉਹ ਵਾਲੀ ਚੰਗੀ ਅਕਲ ਮੈਨੂੰ ਉਹ ਵਾਲੀ ਦਾਤ ਬਖਸ਼ਿਸ਼ ਕਰੋ ਤੁਮ ਦਇਆ ਕਰੋ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਝ ਧਿਆਈ ਮੈਂ ਤੇਰੇ ਚਰਨਾਂ ਵਿੱਚ ਅੱਜ ਇਹ ਸਮਝ ਕੇ ਆਇਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਰਾਮ ਮੈਂ ਸਮਝ ਕੇ ਆਇਆ ਦਾਤਿਆ ਮੇਰੀ ਮਤ ਬਹੁਤ ਛੋਟੀ ਹੈ ਅਤੇ ਮੈਨੂੰ ਧਰਮ ਕਰਮਾਂ ਵਿੱਚੋਂ ਨਿਰੀਖਣ ਕਰਨਾ ਪਰਖ ਕਰਨਾ ਨਹੀਂ ਆਉਂਦਾ ਤੁਸੀਂ ਕਿਰਪਾ ਕਰਕੇ ਮੈਨੂੰ ਪਰਖ ਕਰਨ ਦੀ ਜਾਂਚ ਦੱਸੋ ਜੀ
ਸੋਰਠ ਮਹੱਲਾ ਪੰਜਵਾਂ
ਸੋਰਠ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਪਵਿੱਤਰ ਬੋਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਸੋਰਠ ਰਾਗ 9ਵਾਂ ਰਾਗ ਹੈ ਰਾਤ ਦੇ ਦੂਜੇ ਪਹਿਰ ਗਾਉਣ ਦਾ ਇਹਦਾ ਵਕਤ ਹੈ ਜੀ
ਘਰ ਦੂਜਾ
ਦੂਜੇ ਘਰ ਵਿੱਚ ਗਾਉਣ ਲਈ ਸਤਿਗੁਰਾਂ ਨੇ ਤਾਕੀਦ ਕੀਤੀ ਹੈ
ਅਸ਼ਟਪਦੀਆਂ
ਇਹ ਅਸ਼ਟਪਦੀ ਦੇ ਰੂਪ ਵਿੱਚ ਅੰਮ੍ਰਿਤ ਬਚਨ ਅੱਜ ਸਾਨੂੰ ਪ੍ਰਾਪਤ ਹੋਇਆ ਹੈ ਹੈ
ਇੱਕ ਓਅੰਕਾਰ
ਪਰਮੇਸ਼ਰ ਇੱਕ ਹੈ ਸਰਬ ਜਗ੍ਹਾ ਵਿਆਪਕ ਹੈ ਜੀ
ਸਤਿਗੁਰ ਪ੍ਰਸਾਦ
ਉਹਦਾ ਮਿਲਾਪ ਸਤਿਗੁਰੂ ਦੀ ਕਿਰਪਾ ਨਾਲ ਉਹਦਾ ਮਿਲਾਪ ਗੁਰੂ ਦੀ ਰਹਿਮਤ ਨਾਲ ਹੀ ਹੋ ਸਕਦਾ ਬਿਨਾਂ ਗੁਰੂ ਦੀ ਰਹਿਮਤ ਤੋਂ ਰੱਬੀ ਦਰਵਾਜ਼ਾ ਨਹੀਂ ਖੁੱਲ੍ਹਦਾ ਜੀ
ਪਾਠ ਪੜਿਓ ਅਰ ਵੇਦ ਵਿਚਾਰਿਓ
ਇੱਕ ਪਲ ਮੈਂ ਤੁਹਾਡਾ ਧਿਆਨ ਫਿਰ ਦਵਾ ਦਿਆਂ ਅੱਜ ਦੋ ਤਰ੍ਹਾਂ ਦੇ ਕਰਮਾਂ ਦਾ ਸਤਿਗੁਰਾਂ ਨੇ ਨਿਰੀਖਣ ਕਰਨਾ ਹੈ ਇੱਕ ਤੱਤ ਕੱਢ ਕੇ ਸਾਡੇ ਸਾਹਮਣੇ ਰੱਖਣਾ ਦੋ ਤਰ੍ਹਾਂ ਦੇ ਕਰਮਾਂ ਦਾ ਇੱਕ ਕਰਮ ਉਹ ਹੈ ਜਿਹੜਾ ਸੰਸਾਰ ਕਮਾ ਰਿਹਾ ਪਰ ਇਹ ਰੱਬ ਦੇ ਮਿਲਾਪ ਦਾ ਨਹੀਂ ਹੈ ਦੂਜਾ ਕਰਮ ਉਹ ਹੈ ਜਿਹੜਾ ਕਰਮ ਸਾਨੂੰ ਰੱਬੀ ਰਾਹ 'ਤੇ ਤੋਰ ਦਿੰਦਾ ਪਰਮੇਸ਼ੁਰ ਦੇ ਚਰਨਾਂ ਵਿੱਚ ਮਿਲਾ ਦਿੰਦਾ ਔਰ ਉਹ ਕਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬੇਅੰਤ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਬਿਆਨ ਕੀਤੇ ਹੋਏ ਨੇ ਅੱਜ ਸਤਿਗੁਰਾਂ ਨੇ ਦੋਵੇਂ ਤਰ੍ਹਾਂ ਦੇ ਕਰਮ ਸਾਡੇ ਸਨਮੁੱਖ ਰੱਖਣੇ ਨੇ ਮੈਂ ਹੱਥ ਜੋੜ ਬੇਨਤੀ ਕਰਾਂ ਭਈ ਨਿਰਾ ਪੜ੍ਹ ਸੁਣ ਕੇ ਦੇਖੋ ਕਥਾ ਸੁਣਦਿਆਂ ਕੀਰਤਨ ਸੁਣਦਿਆਂ ਕਿੰਨਾ ਚਿਰ ਲੰਘ ਗਿਆ ਛੋਟੀ ਜਿਹੀ ਇੱਕ ਬੇਨਤੀ ਵਿੱਚੋਂ ਕਰ ਹੀ ਦੀਆਂ ਤੁਸੀਂ ਖਿਆਲ ਕਰਿਓ ਕਦੇ ਸੱਜਣ ਨੇ ਇੱਕ ਸ਼ਬਦ ਸੁਣਿਆ ਉਹ ਤਾਂ ਗੁਰੂ ਚਰਨਾਂ ਵਿੱਚ ਆ ਗਿਆ ਕੌਡੇ ਨੇ ਇੱਕ ਸ਼ਬਦ ਸੁਣਿਆ ਉਹ ਭਾਈ ਕੌਡਾ ਬਣ ਗਿਆ ਭਾਈ ਮਰਦਾਨੇ ਨੇ ਸ਼ਬਦ ਬਣਿਆ ਉਹ ਗੁਰੂ ਘਰ ਦਾ ਕੀਰਤਨੀਆ ਬਣ ਗਿਆ ਦੁਨੀ ਚੰਦ ਨੇ ਸ਼ਬਦ ਸੁਣਿਆ ਮਾਇਆ ਦਾ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਆ ਗਿਆ ਸ਼ਿਵਨਾਥ ਰਾਜੇ ਨੇ ਸੁਣਿਆ ਉਹ ਗੁਰੂ ਚਰਨਾਂ ਵਿੱਚ ਆ ਗਿਆ ਭਾਈ ਭਗੀਰਤ ਨੇ ਸੁਣਿਆ ਉਹ ਗੁਰੂ ਚਰਨਾਂ ਵਿੱਚ ਆ ਗਿਆ ਭਾਈ ਮਨਸੁੱਖ ਨੇ ਸੁਣਿਆ ਉਹ ਗੁਰੂ ਚਰਨਾਂ ਵਿੱਚ ਆ ਗਿਆ ਕਿੰਨਿਆਂ ਕਦਾਂ ਮੈਂ ਜ਼ਿਕਰ ਕਰਾਂ ਇੱਕ ਇੱਕ ਸ਼ਬਦ ਸੁਣ ਕੇ ਉਹ ਗੁਰੂ ਚਰਨਾਂ ਵਿੱਚ ਆ ਗਏ ਪਰ ਹੈਰਾਨੀ ਦੀ ਗੱਲ ਹੈ ਸਿੱਧਾਂ ਦੇ ਨਾਲ ਤਿੰਨ ਵਾਰੀ ਚਰਚਾ ਹੋਈ ਸਿੱਧਾਂ ਦੇ ਨਾਲ ਤਿੰਨ ਵਾਰੀ ਚਰਚਾ ਹੋਈ ਜਲਦੀ ਕੀਤਿਆਂ ਮੰਨਣ ਵਾਲੇ ਨਹੀਂ ਸਨ ਸਿੱਧ ਨਹੀਂ ਮੰਨੇ ਬੜੇ ਲੰਮੇ ਸਮੇਂ ਤੋਂ ਬਾਅਦ ਮੰਨੇ ਨੇ ਆਖਿਰ ਵਿੱਚ ਕਹਿਣ ਲੱਗੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਮੈਨੂੰ ਮਾਫ ਕਰਨਾ ਮੈਂ ਇਤਨੀ ਅਰਜ਼ ਤਾਂ ਕਰਨੀ ਚਾਹੁੰਦਾ ਜਿਹੜੇ ਅੱਜ ਵੀ ਹਠੀ ਲੋਕ ਨੇ ਜਿਹੜੇ ਆਮ ਬੰਦਾ ਬਾਹਰੋਂ ਆਉਂਦਾ ਉਹ ਇੱਕ ਵਾਰੀ ਕਥਾ ਕੀਰਤਨ ਸੁਣਦਾ ਸਮਝ ਲੈਂਦਾ ਮੈਨੂੰ ਮੇਰਾ ਗੁਰੂ ਇਹ ਕਹਿੰਦਾ ਅਤੇ ਮੈਂ ਉਹ ਕਮਾਵਾਂ ਜਿਹੜੇ ਅੱਜ ਵੀ ਬਹੁਤ ਲੰਮਾ ਸਮਾਂ ਹੋ ਗਿਆ ਕਥਾ ਕੀਰਤਨ ਸੁਣਦਿਆਂ ਨੂੰ ਉਹ ਅੱਜ ਵੀ ਕਿਸੇ ਨਾ ਕਿਸੇ ਪ੍ਰਭਾਵ ਥੱਲੇ ਨੇ ਉਹ ਅੱਜ ਵੀ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਭਾਵੇਂ ਕਿੰਨਾ ਹੀ ਚਿਰ ਹੋ ਗਿਆ ਸਤਿਗੁਰ ਜੀ ਨੇ ਅੱਜ ਬੜੀ ਪਿਆਰੀ ਬਾਤ ਬਖਸ਼ਿਸ਼ ਕੀਤੀ ਹੈ ਸਾਡੇ ਸਾਹਮਣੇ ਦੋ ਤਰ੍ਹਾਂ ਦਾ ਕਰਮਾਂ ਦਾ ਜ਼ਿਕਰ ਕੀਤਾ ਇੱਕ ਕਰਮ ਪ੍ਰਭੂ ਦੇ ਮਿਲਾਪ ਵਾਲੇ ਨੇ ਇੱਕ ਕਰਮ ਪ੍ਰਭੂ ਤੋਂ ਵਿਛੋੜਾ ਪਾਉਣ ਵਾਲੇ ਨੇ ਔਰ ਇੱਕ ਇੱਕ ਕਰਮ ਦਾ ਖੁਲਾਸਾ ਕੀਤਾ ਹੋਇਆ ਮੈਂ ਕੋਸ਼ਿਸ਼ ਕਰਾਂਗਾ ਹਰ ਕਰਮ ਨੂੰ ਟੱਚ ਕਰਕੇ ਜਾ ਸਕਾਂ ਅਤੇ ਅੱਜ ਮਨ ਵਿੱਚ ਵਿਚਾਰ ਬਣਾਇਓ ਭਈ ਮੈਂ ਕਿਸ ਰਾਹ ਦਾ ਪਾਂਧੀ ਬਣਨਾ ਮੈਂ ਕਿਸ ਰਾਹ 'ਤੇ ਤੁਰਨਾ ਮੈਂ ਗੁਰੂ ਦਰਸਾਏ ਰਾਹ 'ਤੇ ਤੁਰਨਾ ਜਾਂ ਆਪਣੀ ਮਰਜ਼ੀ ਜਾਂ ਲੋਕਾਂ ਦੇ ਬਣਾਏ ਹੋਏ ਰਾਹ 'ਤੇ ਤੁਰਨਾ ਇਹ ਸਾਡੀ ਮਰਜ਼ੀ ਹੈ ਤੁਰਨਾ ਔਖਾ ਨਹੀਂ ਤੁਰਨਾ ਔਖਾ ਨਹੀਂ ਗੱਲ ਔਖੀ ਇਹ ਹੈ ਸੱਜਣਾ ਜੇ ਗੁਰੂ ਦਰਸਾਏ ਰਾਹ 'ਤੇ ਤੁਰੇਗਾ ਤੈਨੂੰ ਮੰਜ਼ਿਲ ਮਿਲੇਗੀ ਜੇ ਗੁਰੂ ਦਰਸਾਏ ਰਾਹ 'ਤੇ ਨਹੀਂ ਤੁਰੇਗਾ ਤੇਰੇ ਜੀਵਨ ਦੀ ਭਟਕਣਾ ਨਹੀਂ ਮੁੱਕੇਗੀ ਜੀਵਨ ਤੇਰਾ ਜ਼ਿੰਦਗੀ ਤੇਰੀ ਹੈ ਮਰਜ਼ੀ ਤੇਰੀ ਤੁਰ ਲੈ ਮਰਜ਼ੀ ਤੇਰੀ ਭਟਕਣਾ 'ਚ ਰਹੇ ਇਹਦੇ 'ਚ ਗੁਰੂ ਨਾਲ ਕੋਈ ਵਾਸਤਾ ਨਹੀਂ ਹੈ ਗੁਰੂ 'ਤੇ ਪਰ ਉਪਕਾਰੀ ਹੈ ਗੁਰੂ 'ਤੇ ਤੈਨੂੰ ਰਾਹ ਦੱਸਦਾ ਹਾਂ ਇਹ ਗੱਲ ਜ਼ਰੂਰ ਹੈ ਭਈ ਜਿਹੜਾ ਗੁਰੂ ਦਾ ਦੱਸਿਆ ਹੋਇਆ ਰਾਹ ਹੈ ਨਾ ਇਹ ਲਾਰਿਆਂ ਵਾਲਾ ਨਹੀਂ ਹੈ ਇਹ ਹਕੀਕਤ ਵਾਲਾ ਹੈ ਇਹ ਸੱਚ ਵਾਲਾ ਹੈ ਔਖਾ ਇਹ ਮੈਂ ਪਹਿਲਾਂ ਬੇਨਤੀ ਕਰਦਿਆਂ ਹੈ ਔਖਾ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਇਹ ਰਾਹ ਹੈ ਥੋੜ੍ਹਾ ਜਿਹਾ ਔਖਾ ਪਰ ਜਿਹੜੇ ਮੰਨ ਕੇ ਤੁਰ ਪੈਂਦੇ ਨੇ ਉਹਨਾਂ ਦੀ ਜੀਵਨ ਇੱਕ ਦਿਨ ਮੰਜ਼ਿਲਾਂ 'ਤੇ ਪਹੁੰਚ ਜਾਂਦਾ ਹੈ ਹਜ਼ੂਰ ਜੀ ਅੱਜ ਕਿਰਪਾ ਕਰਦੇ ਨੇ
ਪਾਠ ਪੜਿਓ ਅਰ ਵੇਦ ਵਿਚਾਰਿਓ
ਪਾਠ ਪੜਿਓ ਇਹ ਤਾਂ ਸਾਡੀ ਪਹਿਲਾਂ ਹੀ ਸਾਡੀ ਉਹ ਗੱਲ ਆ ਗਈ ਅੱਜ ਆਪਾਂ ਕਿੰਨੇ ਹੈ ਜਿਹੜੇ ਹਰ ਵਾਰੀ ਕਹਿਣਗੇ ਜੀ ਅਸੀਂ ਇੰਨੀਆਂ ਬਾਣੀਆਂ ਦਾ ਪਾਠ ਕਰਦੇ ਮੁਬਾਰਕ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ ਮੁਬਾਰਕ ਜਮ ਜਮ ਬਾਣੀ ਪੜ੍ਹੋ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ ਹਜ਼ੂਰ ਆਖਦੇ ਨੇ ਪਰ ਸਾਹਿਬ ਕਹਿੰਦੇ ਵੀ ਕਿਤੇ ਪਾਠ ਤੱਕ ਹੀ ਸੀਮਤ ਨਹੀਂ ਹੋ ਗਿਆ ਉਸ ਤੋਂ ਅਗਲਾ ਕਦਮ ਵੀ ਪੁੱਟਿਆ ਮੈਂ ਇੱਕ ਛੋਟੀ ਜਿਹੀ ਅਰਜ਼ ਕਰਾਂ ਤੁਸੀਂ ਭਾਈ ਰਣਜੀਤ ਸਿੰਘ ਹੋਰਾਂ ਦਾ ਜੀਵਨ ਪੜ੍ਹੋ ਕਦੇ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਮਿਲਦੀ ਬੜੀ ਪਿਆਰੀ ਉਹ ਦੋ ਤਰ੍ਹਾਂ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਸਨ ਇੱਕ ਬੀ ਏ ਦਾ ਇਗਜ਼ਾਮ ਦੇਣਾ ਸੀ ਇੱਕ ਉਹਨਾਂ ਨੇ ਉੱਥੇ ਦਿਨਾਂ ਵਿੱਚ ਵਕਾਲਤ ਦਾ ਇਗਜ਼ਾਮ ਦੇਣਾ ਸੀ ਇਮਤਿਹਾਨ ਦੇਣਾ ਸੀ ਪਿਤਾ ਜੀ ਨੇ ਇੱਕ ਚਿੱਠੀ ਪਾਈ ਵੀ ਪੁੱਤ ਬਹੁਤ ਧਿਆਨ ਨਾਲ ਪੜ੍ਹੀ ਤੇਰੇ ਸਿਰ ਜ਼ਿੰਮੇਵਾਰੀ ਬਹੁਤ ਹੈ ਇਹ ਪੜ੍ਹਦਿਆਂ ਹੋਇਆਂ ਵੀ ਸੁਬਹਾ ਸ਼ਾਮ ਨਿਤਨੇਮ ਆਪਣੇ ਜੀਵਨ ਵਿੱਚ ਬਾਣੀ ਦਾ ਬਣਾ ਕੇ ਰੱਖੀ, ਅੰਮ੍ਰਿਤਮਈ ਬਾਣੀ ਪੜ੍ਹੀ। ਇੱਕ ਦਿਨ ਬਾਣੀ ਪੜ੍ਹਦਿਆਂ ਧਿਆਨ ਨਾਲ ਉਹਨਾਂ ਦਾ ਧਿਆਨ ਚਲਾ ਗਿਆ, ਭਈ ਪ੍ਰਾਪਤ ਮਨੁੱਖ ਤੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮਨ ਵਿੱਚ ਖਿਆਲ ਆ ਗਿਆ, ਮੈਂ ਨਾ ਇਸ ਇਗਜ਼ਾਮ ਦੀ ਤਿਆਰੀ ਕਰੀ ਜਾਣਾ, ਵਕਾਲਤ ਦੇ ਇਗਜ਼ਾਮ ਦੀ ਤਿਆਰੀ ਕਰੀ ਜਾਣਾ, ਆਹ ਜਿਹੜਾ ਤੇਰਾ ਅਸਲੀ ਇਗਜ਼ਾਮ ਹੈ ਇਹਦੀ ਇੱਕ ਦਿਨ ਵੀ ਤਿਆਰੀ ਨਹੀਂ ਕੀਤੀ। ਮਨ ਵਿੱਚ ਲਗਨ ਲੱਗ ਗਈ, ਭਾਵਨਾ ਬਣ ਗਈ ਭਈ ਮੈਂ ਗੁਰੂ ਕੀ ਬਾਣੀ ਦੇ ਵਿੱਚੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਦਰ 'ਤੇ ਵੀ ਲਾਉਣਾ। ਜਿਵੇਂ ਅਕਸਰ ਮਨੁੱਖ ਪ੍ਰਭਾਵਿਤ ਹੋ ਜਾਂਦਾ, ਉਹ ਵੀ ਕਿਸੇ ਦੇਹਧਾਰੀ ਤੋਂ ਪ੍ਰਭਾਵਿਤ ਹੋ ਗਏ, ਦੇਹਧਾਰੀ ਦੇ ਮਗਰ ਲੱਗ ਕੇ ਕੁਝ ਇੱਕ ਜੀਵਨ ਦੀ ਕਮਾਈ ਕਰਨੀ ਚਾਹੀ, ਪਰ ਕੁਝ ਦਿਨਾਂ ਬਾਅਦ ਹੀ ਉਹ ਭਰਮ ਉੱਖੜ ਗਿਆ। ਉਹਨੂੰ ਵੇਖਿਆ ਅਤੇ ਇੱਕ ਦਿਨ ਉਹ ਬਾਹਰ ਬੈਠਾ ਚਿਲਮ ਦੇ ਵਿੱਚ ਤੰਬਾਕੂ ਪਾ ਕੇ ਪੀ ਰਿਹਾ ਸੀ, ਭਾਈ ਸਾਹਿਬ ਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿਣ ਲੱਗੇ, ਭਰਿਆ ਮੈਂ ਜਾਣਿਆ ਬੜਹੰਸ ਹੈ, ਤਾਂ ਮੈਂ ਕੀ ਆ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ। ਮੈਂ ਤਾਂ ਸੋਚਿਆ ਸੀ ਤੂੰ ਬੜੀ ਉੱਚੀ ਬਿਰਤੀ ਦਾ ਹੋਵੇਂਗਾ, ਅੱਜ ਤੋਂ ਬਾਅਦ ਛੱਡ ਦਿੱਤਾ। ਕੇਵਲ ਛੱਡਿਆ ਹੀ ਨਹੀਂ, ਮਨ ਵਿੱਚ ਭਰਮ ਇੱਕ ਪਰਨ ਕਰ ਲਿਆ, ਮਨਾ ਅੱਜ ਤੋਂ ਬਾਅਦ ਗੁਰਬਾਣੀ ਤੋਂ ਬਿਨਾਂ ਮੈਂ ਕਿਸੇ ਮਨੁੱਖ ਦਾ ਲੜ ਪਕੜ ਕੇ ਨਹੀਂ ਤੁਰਨਾ, ਉਹ ਕਿਤੇ ਨਾ ਕਿਤੇ ਛੱਡ ਜਾਏਗਾ। ਆਹ ਗੁਰੂ ਕੀ ਬਾਣੀ ਤੁਰਕੀ ਬਾਣੀ ਹੈ, ਇਹ ਮੈਨੂੰ ਰੱਬ ਦੇ ਘਰ ਜੋੜ ਦੇਵੇਗੀ। ਉਹ ਭਾਈ ਰਣਧੀਰ ਸਿੰਘ ਨੇ ਆਪਣੇ ਜੀਵਨ ਨੂੰ ਗੁਰੂ ਕੀ ਬਾਣੀ ਨਾਲ ਜੋੜ ਲਿਆ। ਗੁਰੂ ਕਿਆ ਸਿੱਖਾ, ਕਦੇ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਪੜ੍ਹ ਕੇ ਵੇਖੀ, ਫਿਰ ਤੈਨੂੰ ਪਤਾ ਲੱਗੇਗਾ ਭਈ ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਜੀਵਨ ਕਮਾਉਣ ਵਾਲਾ ਕਿੱਥੇ ਨਾ ਕਿੱਥੇ ਪਹੁੰਚ ਜਾਂਦੇ। ਉਹ ਭਾਈ ਰਣਧੀਰ ਸਿੰਘ ਲੋਕਾਂ ਦੇ ਦਿਲਾਂ ਵਿੱਚ ਥਾਂ ਬਣ ਗਈ, ਜਿਸ ਦਿਨ ਉਹਨੇ ਗੁਰਬਾਣੀ ਦਾ ਲੜ ਪਕੜ ਕੇ ਤੁਰਿਆ ਸੀ। ਮੈਂ ਸਿਰਫ ਇਤਨੀ ਕੁ ਬੇਨਤੀ ਕਰਨੀ ਚਾਹੁੰਦਾ, ਪਾਠ ਪੜ੍ਹਨਾ ਮਾੜਾ ਨਹੀਂ ਹੈ, ਪਰ ਪਾਠ ਵਿੱਚੋਂ ਕੁਝ ਸਿੱਖ ਵੀ ਲੈ ਸਕਣਾ। ਕਿਤੇ ਐਸਾ ਤਾਂ ਨਹੀਂ ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਪੜ੍ਹਦੇ ਹੋ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗੁਬਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤਾ ਗੋਚਰ ਰਹੀਏ, ਬਸਤਾ ਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕਹਿਣ ਲੱਗੇ, ਮੇਰਾ ਮਨ ਤਾਂ ਹੁਣ ਗੁਰੂ ਚਰਨਾਂ ਵਿੱਚ ਜੁੜ ਗਿਆ, ਹੁਣ ਮੈਨੂੰ ਦੁਨੀਆਂ ਦੀ ਪਰਵਾਹ ਨਹੀਂ, ਪਾਠ ਕਰ ਪਾਠ ਕਰ, ਪਰ ਪਾਠ ਕਰਕੇ ਵਿੱਚੋਂ ਇੰਨਾ ਕੁ ਲੱਭ ਲੈ ਮੇਰਾ ਗੁਰੂ ਮੈਨੂੰ ਕੀ ਕਹਿੰਦਾ। ਪਾਠ ਵੀ ਕਰਦਾ, ਮੁੜ ਕੇ ਸ਼ਰਾਬਾਂ ਦੀਆਂ ਪਾਰਟੀਆਂ ਵੀ ਚੱਲਦੀਆਂ ਨੇ, ਫਿਰ ਤੇਰੇ ਗੁਰੂ ਦਾ ਕਿਹਾ, ਗੁਰੂ ਨੇ ਤਿੰਨ ਦਿਨ ਤੈਨੂੰ ਕਿਹਾ ਬੈਠ ਕੇ, ਉਹ ਪੜਿਆ ਇਹੋ ਜਿਹਾ ਕਰਮ ਨਾ ਕਰੀ ਜਿਹੜਾ ਕਰਮ ਪਾਪ ਦਾ ਕਰਮ ਬਣ ਜਾਏ। ਤੂੰ ਵਿਆਹ ਸ਼ਾਦੀਆਂ ਦੇ ਉੱਤੇ ਹਜੇ ਗੁਰੂ ਕੀ ਪਾਵਨ ਪਵਿੱਤਰ ਸਵਾਰੀ ਘਰ ਵੀ ਨਹੀਂ ਗਈ ਹੁੰਦੀ, ਸ਼ਰਾਬ ਦੀਆਂ ਬੋਤਲਾਂ ਖੁੱਲ੍ਹ ਕੇ ਬੈਠ ਜਾਣਾ। ਯਕੀਨ ਕਰਕੇ ਜਾਣੀ ਸੱਜਣਾ, ਭਾਵੇਂ ਲੱਖ ਕੋਸ਼ਿਸ਼ਾਂ ਕਰ ਲੈ, ਭਾਵੇਂ ਲੱਖ ਇਹੋ ਜਿਹੇ ਪਾਠ ਕਰ ਲੈ, ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੋਵੇਗਾ। ਅੱਜ ਲੜੀਆਂ ਲੱਗਦੀਆਂ ਨੇ ਅਨੇਕਾਂ ਥਾਵਾਂ 'ਤੇ ਲੜੀਆਂ ਲੱਗਦੀਆਂ ਨੇ, ਪਰ ਅਸੀਂ ਸੱਚ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸੱਜਣਾ, ਬਾਣੀ 'ਤੇ ਇੱਕ ਸ਼ਬਦ ਵੀ ਪੜ੍ਹ ਲੈਂਦਾ ਕਿਤੇ ਧਿਆਨ ਨਾਲ, ਇੱਕੋ ਸ਼ਬਦ ਵਿੱਚ ਏਡੀ ਵੱਡੀ ਤਾਕਤ ਸੀ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਪਾਠ ਕਰਨਾ ਮਾੜਾ ਨਹੀਂ, ਪਰ ਪਾਠ ਕਰਕੇ ਕੁਝ ਨਾ ਸਿੱਖਣਾ ਇਹ ਮਾੜਾ ਹੈ। ਸੱਜਣਾ, ਪਾਠ ਵੀ ਕਰ, ਪਰ ਪਾਠ ਵਿੱਚੋਂ ਕੁਝ ਸਿੱਖੀਏ। ਹਜ਼ੂਰ ਦੀ ਕਿਰਪਾ ਕਰਦੇ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਦੁਨੀਆਂ ਦੇ ਬਾਕੀ ਧਾਰਮਿਕ ਗ੍ਰੰਥਾਂ ਦੀ ਵੀ ਵਿਚਾਰ ਕਰਦੇ ਹਾਂ।
ਨਿਵਲ ਪਯੰਗਮ ਸਾਦੇ,
ਨਿਵਲ ਦਾ ਅਰਥ ਹੁੰਦਾ ਆਪਣੇ ਗੋਡਿਆਂ ਭਰਨੇ ਹੋ ਕੇ ਆਪਣੇ ਪੇਟ ਦੀਆਂ ਨਾੜਾਂ ਨੂੰ ਘੁਮਾਉਣਾ। ਇਹੋ ਜਿਹੇ ਅਨੇਕਾਂ ਜੋਗੀਆਂ ਵਾਲੇ ਕਰਮ ਸੱਤ ਨੇ।
ਪੰਚ ਜਨਾ ਸਿਓ ਸੰਗ ਨਾ ਛੁਟਕਿਓ,
ਪਰ ਜਿਹੜੇ ਵਿਕਾਰਾਂ ਨੇ ਪੰਜਾਂ ਨੇ ਮੇਰਾ ਮਨ ਵਿਗਾੜਿਆ ਹੋਇਆ ਸੀ, ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ। ਉਹ ਜਿਹੜਾ ਮੇਰਾ ਮਨ ਵਿਗਾੜਿਆ ਹੋਇਆ ਸੀ ਪੰਜਾਂ ਨੇ, ਉਹਦੇ ਕੋਲੋਂ ਮੇਰਾ ਖਿਆਲ ਨਹੀਂ ਛੁੱਟਿਆ, ਸਗੋਂ ਮੈਂ ਆਪਣੇ ਜੀਵਨ ਵਿੱਚ ਗਰਕ ਗਿਆ ਜੀ।
ਅਦਕ ਅਹੰ ਬੁੱਧ ਬਾਦੇ,
ਸਗੋਂ ਮੈਂ ਤੇ ਪੰਜਾਂ ਵਿਕਾਰਾਂ ਨੂੰ ਹੋਰ ਟਕੜਾ ਹੋ ਕੇ ਪਕੜ ਲਿਆ। ਅੱਗੇ ਤੇ ਥੋੜ੍ਹਾ ਬਹੁਤਾ ਹੰਕਾਰ ਕਰਦਾ ਸੀ, ਹੁਣ ਤੇ ਬਹੁਤਾ ਹੰਕਾਰ ਕਰਨਾ ਵੀ ਮੈਂ ਇੰਨਾ ਧਰਮ ਕਰਮ ਕਮਾਉਂਦਾ, ਹੁਣ ਤੇ ਮੇਰੇ ਅੰਦਰ ਦਾ ਹੰਕਾਰ ਮੈਨੂੰ ਹੋਰ ਵੀ ਰੱਬ ਤੋਂ ਦੂਰ ਕਰ ਦਿੰਦਾ ਹੈ।
ਪਿਆਰੇ ਇਨ ਬਿਦ ਮਿਲਣ ਨਾ ਜਾਏ,
ਭਲਿਆ ਇਹ ਰੱਬ ਦੇ ਮਿਲਾਪ ਦੇ ਕਰਮ ਨਹੀਂ।
ਮੈਂ ਕੀਏ ਕਰਮ ਅਨੇਕਾ।
ਇਹੋ ਜਿਹੇ ਅਨੇਕਾਂ ਕਰਮ ਵੇਖੇ ਨੇ ਜਿਹੜੇ ਪ੍ਰਭੂ ਦੇ ਮਿਲਾਪ ਲਈ ਲੋਕ ਕਰਦੇ ਨੇ ਪਰ ਉਹ ਭਰਮ ਨੇ।
ਹਰ ਪਰਿਉ ਸਵਾਮੀ ਕੈ ਦੁਆਰ।
ਮੈਂ ਮਾਲਕ ਦੇ ਚਰਨਾਂ ਵਿੱਚ ਸਵਾਮੀ ਦੇ ਦਰ ਤੇ ਆ ਗਿਆ। ਮੇਰੇ ਤੇ ਕਿਰਪਾ ਕਰ ਦਾਤਿਆ, ਮੈਨੂੰ ਇਹੋ ਜਿਹੀ ਮਤ ਦੇ, ਮੈਨੂੰ ਇਹੋ ਜਿਹੀ ਅਕਲ ਦੇ। ਇੱਕ ਗੱਲ ਚੇਤਾ ਰੱਖਿਓ, ਜਿਨ੍ਹਾਂ ਨੇ ਤੁਹਾਨੂੰ ਭੇਡਾਂ ਬਣਾ ਕੇ ਰੱਖਣਾ ਹੈ ਨਾ, ਉਹ ਕਦੇ ਅਕਲ ਨਹੀਂ ਦੇਣਗੇ। ਕਿਉਂਕਿ ਜੇ ਅਕਲ ਆ ਗਈ ਫਿਰ ਉਹ ਕਦੇ ਮਨੁੱਖੇ ਮਨੁੱਖ ਭਟਕਣਾਂ ਵਿੱਚ ਨਹੀਂ ਪੈਂਦਾ। ਕਲਗੀਧਰ ਪਾਤਸ਼ਾਹ ਦੇ ਦਿਨ ਲੰਘ ਕੇ ਗਏ ਨੇ ਅਤੇ ਮੈਂ ਨਿੱਕਾ ਨਿੱਕਾ ਜਿਹਾ ਹਾਲ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂਗਾ, ਕਿਉਂਕਿ ਸ਼ਬਦ ਅਸ਼ਟਪਦੀ ਰੂਪ ਵਿੱਚ ਹੈ, ਉਹਨੂੰ ਵੀ ਵਕਤ ਲੱਗਣਾ। ਇੱਕ ਅਮੀਰ ਬੰਦੇ ਦੀ ਸਵਾਰੀ ਲੰਘੀ, ਪਟਨਾ ਸਾਹਿਬ ਦੀ ਧਰਤੀ ਹੈ, ਅਤੇ ਅੱਗੇ ਨੌਕਰ ਨੇ ਉਹ ਹੋਕਾ ਦਿੰਦੇ ਜਾ ਰਹੇ ਨੇ ਵੀ ਫਲਾਣੇ ਸ਼ਾਹ ਦੀ ਸਵਾਰੀ ਆ ਰਹੀ ਹੈ। ਅਤੇ ਲੋਕ ਉੱਠਦੇ ਨੇ, ਉੱਠ ਕੇ ਝੁਕਦੇ ਨੇ, ਸਲਾਮਾਂ ਕਰਦੇ ਨੇ। ਅਤੇ ਉਹ ਜਦੋਂ ਸਲਾਮਾਂ ਕਰਦੇ ਨੇ, ਗੁਰੂ ਗੋਬਿੰਦ ਰਾਏ ਉੱਥੇ ਖਲੋਤੇ ਨੇ ਅਤੇ ਉਹਨਾਂ ਨਮਸਕਾਰ ਨਾ ਕੀਤੀ। ਨੌਕਰ ਆ ਗਏ ਕੋਲ ਅਤੇ ਉਹਨਾਂ ਆ ਕੇ ਪੁੱਛਿਆ ਵੀ ਬੱਚਿਆ, ਉਹ ਅਮੀਰ ਦੀ ਸ਼ਾਹ ਦੀ ਪਾਲਕੀ ਜਾ ਰਹੀ ਹੈ, ਤੂੰ ਨਮਸਕਾਰ ਕਰ। ਉਹ ਅਡੋਲ ਖਲੋਤੇ ਰਹੇ, ਸ਼ਾਹ ਕੋਲੋਂ ਵੀ ਬਰਦਾਸ਼ਤ ਨਾ ਹੋਇਆ, ਉਹ ਪਾਲਕੀ ਵਿੱਚੋਂ ਨਿਕਲ ਕੇ ਆਇਆ। ਨਿਕਲ ਕੇ ਆ ਕੇ ਅਤੇ ਉਹਨਾਂ ਬੱਚੇ ਦੇ ਕੋਲ, ਗੋਬਿੰਦ ਰਾਏ ਦੇ ਕੋਲ ਖਲੋ ਕੇ ਕਹਿਣ ਲੱਗੇ, ਬੇਟੇ ਤੇਰੇ ਮਾਂ ਬਾਪਾ ਨੇ ਤੈਨੂੰ ਨਮਸਕਾਰ ਕਰਨੀ ਨਹੀਂ ਸਿਖਾਈ? ਕਹਿਣ ਲੱਗੇ, ਸਿਖਾਈ ਹੈ, ਫਿਰ ਤੂੰ ਨਮਸਕਾਰ ਕਿਉਂ ਨਹੀਂ ਕੀਤੀ? ਕਹਿੰਦੇ ਤਦ ਹੀ ਤਾਂ ਕੀਤੀ ਨਹੀਂ ਵੀ ਮੇਰੇ ਮਾਂ ਬਾਪਾ ਨੇ ਮੈਨੂੰ ਸਿਖਾਈ ਹੈ ਨਮਸਕਾਰ। ਇਹਨਾਂ ਲੋਕਾਂ ਨੇ ਨਮਸਕਾਰ ਕੀਤੀ, ਕਹਿਣ ਲੱਗੇ ਇਹਨਾਂ ਦੇ ਮਾਤਾ ਪਿਤਾ ਨੇ ਨਹੀਂ ਸਿਖਾਈ ਹੋਣੀ, ਮੈਨੂੰ ਤਾਂ ਸਿਖਾਈ ਹੈ। ਕਹਿਣ ਲੱਗੇ ਤੈਨੂੰ ਸਿਖਾਈ ਅਤੇ ਨਮਸਕਾਰ ਕੀਤੀ ਕਿਉਂ ਨਹੀਂ? ਕਹਿਣ ਲੱਗੇ ਮੇਰੇ ਮਾਤਾ ਪਿਤਾ ਨੇ ਮੈਨੂੰ ਇਦੋਂ ਅਗਲੀ ਗੱਲ ਵੀ ਸਿਖਾਈ ਹੈ, ਕੇਵਲ ਇਹੋ ਨਹੀਂ ਸਿਖਾਈ ਵੀ ਨਮਸਕਾਰ ਕਰਨੀ ਹੈ, ਨਾਲ ਇਹ ਵੀ ਸਿਖਾਇਆ ਵੀ ਨਮਸਕਾਰ ਕਿਹਨੂੰ ਕਰਨੀ ਹੈ, ਕਹਿਣ ਲੱਗੇ ਨਮਸਕਾਰ ਤਾਂ ਮੈਂ ਰੋਜ਼ ਕਰਨਾ, ਮੈਂ ਨਮਸਕਾਰ ਕਰੇ ਤੋਂ ਬਿਨਾਂ ਕਿਵੇਂ ਰਹਿ ਸਕਣਾ, ਮੈਂ ਨਮਸਕਾਰ ਰੋਜ਼ ਕਰਨਾ। ਕਹਿਣ ਲੱਗੇ ਕਿਹਨੂੰ ਕਰਨਾ? ਕਹਿਣ ਲੱਗੇ ਨਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ। ਮੈਂ ਨਮਸਕਾਰ ਕਰਨਾ ਕੇਵਲ ਇੱਕ ਅਕਾਲ ਪੁਰਖ ਨੂੰ, ਮੈਂ ਨਮਸਕਾਰ ਕਰਨਾ ਕੇਵਲ ਗੁਰੂ ਨੂੰ, ਮੈਂ ਆਮ ਲੋਕਾਂ ਨੂੰ ਨਮਸਕਾਰਾਂ ਨਹੀਂ ਜੇ ਕਰਦਾ, ਮੈਂ ਤੇ ਇੱਕ ਰੱਬ ਦੇ ਚਰਨਾਂ ਵਿੱਚ ਨਮਸਕਾਰ ਕਰਨਾ। ਉਹ ਗੁਰੂ ਕਿਆ ਸਿੱਖਾ, ਉਹ ਗੁਰੂ ਦੇਖ 6 ਸਾਲਾਂ ਦਾ ਸੀ, ਉਹਨੇ ਨਮਸਕਾਰ ਨਹੀਂ ਕੀਤੀ, ਅੱਜ ਉਹਦਾ ਪੁੱਤ 7 ਸਾਲਾਂ ਦਾ। ਵਜ਼ੀਰ ਖਾਂ ਨੇ ਜ਼ੋਰ ਲਾ ਲਿਆ ਭਈ ਇਹ 7 ਸਾਲਾਂ ਦੇ ਬੱਚੇ ਕੋਲੋਂ ਮੈਂ ਨਮਸਕਾਰ ਕਰਵਾ ਦਿਆਂ। ਉਹ 7 ਸਾਲਾਂ ਦੇ ਬੱਚੇ ਨੇ ਨਮਸਕਾਰ ਨਹੀਂ ਕੀਤੀ, ਕਿਉਂਕਿ ਉਹਦੇ ਬਾਪੂ ਨੇ 6 ਸਾਲਾਂ ਦੇ ਨੇ ਕਿਸੇ ਨੂੰ ਨਮਸਕਾਰ ਨਹੀਂ ਸੀ ਕੀਤੀ। ਆਪਣੇ ਮਨ ਵਿੱਚ ਸੋਚ ਵਿਚਾਰ ਬਣਾ ਕੇ ਦੇਖ, ਕੁਝ ਤਾਂ ਸਿੱਖ ਗੁਰੂ ਕੀ ਬਾਣੀ ਕੋਲੋਂ, ਕੁਝ ਤਾਂ ਵਿਚਾਰ। ਜਿੱਦਣ ਵਿਵੇਕ ਬੁੱਧ ਆ ਗਈ, ਹਾਰ ਪਰਿਓ ਸਵਾਮੀ ਕਾ ਦੁਆਰਾ ਜੀਜੇ ਬੁੱਧ ਵਿਵੇਕਾ, ਮਾਲਕ ਮੇਰੇ 'ਤੇ ਕਿਰਪਾ ਕਰ, ਮੈਨੂੰ ਇਹੋ ਜਿਹੀ ਸੋਝੀ ਬਖਸ਼ਿਸ਼ ਕਰੋ, ਮੈਨੂੰ ਇਹੋ ਜਿਹਾ ਗਿਆਨ ਬਖਸ਼ਿਸ਼ ਕਰੋ, ਮੈਂ ਤੁਹਾਡੇ ਹੀ ਚਰਨਾਂ ਵਿੱਚ ਚੁੱਕਾਂ ਜੀ।
ਮੋਨ ਭਇਓ ਕਰ ਪਾਤੀ ਰਹਿਓ।
ਮੋਨ ਭਇਓ ਆਪਣੀ ਜ਼ਬਾਨੋਂ ਬੋਲਦਾ ਨਹੀਂ, ਰੱਬ ਨੇ ਜ਼ਬਾਨ ਦਿੱਤੀ ਹੈ। ਜਿਹੜੇ ਬੋਲਣਾ ਨਹੀਂ ਜਾਣਦੇ ਉਹਨਾਂ ਦੇ ਮਾਤਾ ਪਿਤਾ ਨੂੰ ਪੁੱਛ ਕੇ ਦੇਖ, ਜ਼ਿੰਦਗੀ ਭਰ ਡਾਕਟਰਾਂ ਦੀ ਸਲਾਹ ਲੈਂਦੇ ਨੇ ਸਾਡਾ ਬੱਚਾ ਕਿਸੇ ਤਰ੍ਹਾਂ ਬੋਲਣ ਲੱਗ ਜਾਏ। ਜਿਨ੍ਹਾਂ ਨੂੰ ਰੱਬ ਨੇ ਬੋਲਣ ਦੀ ਦਾਤ ਦਿੱਤੀ ਉਹ ਤੂੰ ਰੱਬ ਨਾਲ ਹੀ ਲੜਨ ਲੱਗ ਪਿਆ, ਭਲੇ ਆ ਰੱਬ ਨੇ ਤੈਨੂੰ ਬੋਲਣ ਦੀ ਦਾਤ ਦਿੱਤੀ ਅਤੇ ਤੂੰ ਰੱਬ ਨਾਲ ਹੀ ਲੜਨ ਲੱਗ ਪਿਆ ਵੀ ਬੋਲਣਾ ਨਹੀਂ ਹੈ। ਉਹਨਾਂ ਨੂੰ ਪੁੱਛ ਕੇ ਦੇਖ, ਜਿਨ੍ਹਾਂ ਕੋਲ ਬੋਲਣ ਦੀ ਦਾਤ ਨਹੀਂ ਮਿਲੀ ਉਹਨਾਂ ਨੂੰ ਪੁੱਛ ਕੇ ਦੇਖ, ਮੋਨ ਭਇਓ ਆਪਣੀ ਜ਼ਬਾਨੋਂ ਬੋਲਦਾ ਨਹੀਂ, ਬਾਹਰ ਜਾ ਕੇ ਬੈਠ ਗਿਆ। ਸਤਿਗੁਰੂ ਇੱਕ ਇੱਕ ਥਾਂ ਥਾਂ 'ਤੇ ਸਾਨੂੰ ਟੋਕ ਟੋਕ ਕੇ ਸਮਝਾਉਂਦੇ ਨੇ, ਕਹਿਣ ਲੱਗੇ ਬੋਲੈ ਨਾਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਆਂ ਜੋਨੀ। ਆਪਣੀ ਜ਼ਬਾਨੋਂ ਬੋਲਦਾ ਨਹੀਂ, ਚੁੱਪ ਕਰੀ ਬੈਠਾ, ਤੇਰੇ ਅੰਦਰ ਦੀ ਕਲਪਨਾ ਤੈਨੂੰ ਅੱਜ ਵੀ ਸ਼ਾਂਤ ਨਹੀਂ ਹੋਣ ਦਿੰਦੀ। ਮੋਨ ਭਇਓ ਕਰ ਪਾਤੀ ਰਹਿਓ, ਕਰ ਪਾਤੀ ਦਾ ਅਰਥ ਹੁੰਦਾ ਹੱਥਾਂ ਦੇ ਬਰਤਨ ਬਣਾ ਲਏ, ਉਹਨਾਂ ਵਿੱਚ ਹੀ ਉਲਝ ਗਿਆ ਵੀ ਮੈਂ ਭਾਂਡਿਆਂ ਵਿੱਚ ਹੀ ਉਲਝਿਆ ਹੋਇਆ। ਪ੍ਰਿੰਸੀਪਲ ਸਤਵੀਰ ਸਿੰਘ ਇੱਕ ਗੱਲ ਕਿਹਾ ਕਰਦੇ ਸਨ ਬੜੀ ਪਿਆਰੀ, ਉਹ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜ, ਪਕੜ ਵਿੱਚ ਰੱਖਿਓ ਜੇ ਗੱਲ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜ, ਗੁਰੂ ਗ੍ਰੰਥ ਸਾਹਿਬ ਤੋਂ ਪੜ, ਉਹਦੇ ਤੋਂ ਸਿੱਖਣ ਦੀ ਭਾਵਨਾ ਨਾਲ ਜਾ, ਗੁਰੂ ਗ੍ਰੰਥ ਸਾਹਿਬ ਤੋਂ ਪੜ, ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜ, ਨੂੰ ਪੜੇਗਾ ਤੇ ਹੰਕਾਰ ਹੋ ਜਾਏਗਾ, ਗੁਰੂ ਗ੍ਰੰਥ ਸਾਹਿਬ ਤੋਂ ਪੜੇਗਾ ਵਿਦਿਆਰਥੀ ਬਣ ਕੇ, ਫਿਰ ਤੈਨੂੰ ਪਤਾ ਲੱਗੇਗਾ ਮੈਂ ਭਾਂਡਿਆਂ ਵਿੱਚ ਨਹੀਂ ਉਲਝਣਾ, ਮੈਂ ਭਾਂਡਿਆਂ ਵਿੱਚ ਨਹੀਂ ਉਲਝਣਾ। ਅੱਜ ਬਹੁਤਾਤ ਲੋਕ ਨੇ ਜਿਹੜੇ ਭਾਂਡਿਆਂ ਵਿੱਚ ਹੀ ਉਲਝੇ ਹੋਏ ਨੇ। ਹਜ਼ੂਰ ਕਹਿੰਦੇ ਨੇ ਨਹੀਂ, ਮੋਨ ਭਇਓ ਕਰ ਪਾਤੀ ਰਹਿਓ, ਆਪਣਾ ਜੀਵਨ ਇਵੇਂ ਗੁਜ਼ਾਰਦਾ ਹੈ।
ਨਗਨ ਫਿਰਿਓ ਬਨ ਮਾਹੀ,
ਨੰਗਾ ਹੋ ਕੇ ਬਸਤਰ ਤਿਆਗ ਕੇ ਜੰਗਲਾਂ ਵਿੱਚ ਭਟਕਦਾ ਫਿਰਦਾ। ਨਗਨ ਫਿਰਤ ਜੋ ਪਾਈਆ ਜੋਗ, ਬਨਕਾ ਮਿਰਗ ਮੁੱਕ ਸਭ ਹੋਗ। ਸੱਜਣਾ ਦੇ ਬਿਨਾਂ ਕੱਪੜੇ ਉਤਾਰਿਆਂ ਰੱਬ ਮਿਲ ਸਕਦਾ ਹੁੰਦਾ? ਅਤੇ ਫਿਰ ਜਿਹੜੇ ਲੋਕ, ਜਿਹੜੇ ਜੀਵ ਜੰਤ ਜੰਗਲਾਂ ਵਿੱਚ ਨੰਗੇ ਹੀ ਰਹਿੰਦੇ ਨੇ, ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਜਾਣੀ ਸੀ।
ਤਟ ਤੀਰਥ ਸਭ ਧਰਤੀ ਭ੍ਰਮਿਓ,
ਸਾਰੀ ਜ਼ਿੰਦਗੀ ਤੀਰਥਾਂ ਦੇ ਤੱਟ ਦੇ ਉੱਤੇ, ਤੀਰਥਾਂ ਦੇ ਕਿਨਾਰਿਆਂ 'ਤੇ ਭਟਕਦਾ ਰਿਹਾ।
ਡੁੱਬਦਾ ਛੁਟਕੈ ਨਾਹੀਂ,
ਪਰ ਜੀਵਨ ਦੀ ਉਹ ਭਟਕਣਾ ਨਹੀਂ ਮੁੱਕੀ, ਜੀਵਨ ਦੀ ਡੁੱਬਦਾ ਖਤਮ ਨਹੀਂ ਹੋਈ। ਤੀਰਥਾਂ 'ਤੇ ਭਟਕਦਾ ਹੋਇਆ ਵੀ ਉਵੇਂ ਦਾ ਉਵੇਂ ਹੀ ਹੈ, ਆਪਣੇ ਜੀਵਨ ਵਿੱਚ ਕੋਈ ਸੁਧਾਰ ਨਹੀਂ ਆਇਆ ਜੀ।
ਮਨ ਕਾ ਮਨ ਕਾਮਨਾ ਤੀਰਥ ਜਾਏ ਬਸਿਓ,
ਮਨ ਦੀ ਕਾਮਨਾ ਲੈ ਕੇ, ਮਨ ਦੀ ਭਾਵਨਾ ਲੈ ਕੇ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਆਪਣੇ ਘਰ ਬਣਾ ਲਏ ਨੇ।
ਸਿਰ ਕਰਵਤ ਧਰਾਏ,
ਕਰਵਤ ਦਾ ਅਰਥ ਹੁੰਦਾ ਆਰਾ, ਸਿਰ ਦੇ ਉੱਤੇ ਆਰੇ ਧਰਾ ਲਏ। ਇੱਕ ਬਨਾਰਸ ਦੀ ਧਰਤੀ 'ਤੇ, ਕੰਸੀ ਦੀ ਧਰਤੀ 'ਤੇ, ਇੱਕ ਪ੍ਰਾਗ ਦੀ ਧਰਤੀ 'ਤੇ, ਦੋ ਥਾਵਾਂ ਦੇ ਉੱਤੇ ਆਰੇ ਹੁੰਦੇ ਸਨ। ਇਹ ਵਿਪਰਵਾਦੀ ਸੋਚ ਨੇ ਪ੍ਰਗਟ ਕੀਤਾ ਹੋਇਆ ਸੀ ਕਿ ਜਿਹੜਾ ਕੋਈ ਬੰਦਾ ਆਪਣਾ ਸਭ ਕੁਝ ਬੱਬਰ ਨੂੰ ਦਾਨ ਕਰਕੇ ਆਪਣਾ ਜਿਉਂਦਿਆਂ ਜੀ ਆਰੇ ਨਾਲ ਚਰਾਵਾ ਲਵੇ, ਅਤੇ ਉਹਨੂੰ ਮੈਂ ਮੁਕਤੀ ਲਿਖ ਕੇ ਦਿਆਂਗਾ। ਸਾਹਿਬ ਨੇ ਉਸ ਗੱਲ ਪ੍ਰਤੀ ਉਚੇਚਾ ਧਿਆਨ ਦਿੱਤਾ। ਕਹਿਣ ਲੱਗੇ, ਨਾ ਹੋਏ ਭਲਿਆ, ਇਵੇਂ ਦੇ ਜੀਵਨ ਦੇ ਵਿੱਚ ਪਾਪ ਨਾ ਕਰ, ਤੂੰ ਜੇ ਆਪਣੇ ਸਿਰ ਦੇ ਉੱਤੇ ਆਰੇ ਨਾਲ ਵੀ ਚਰਵਾ ਲਵੇਂ ਤਾਂ ਵੀ ਤੈਨੂੰ ਰੱਬ ਦੇ ਘਰ ਪ੍ਰਵਾਨਗੀ ਨਹੀਂ ਮਿਲਣੀ, ਤਾਂ ਵੀ ਤੈਨੂੰ ਰੱਬ ਦੇ ਘਰ ਪ੍ਰਵਾਨਗੀ ਨਹੀਂ ਮਿਲਣੀ। ਰੱਬ ਦੇ ਘਰ ਪ੍ਰਵਾਨਗੀ ਤਾਂ ਚੰਗੇ ਜੀਵੇ ਹੋਏ ਜੀਵਨ ਨੂੰ ਮਿਲਣੀ ਹੈ। ਕਿਤੇ ਭੁਲੇਖਾ ਨਾ ਰਹਿ ਜਾਏ, ਕਿਤੇ ਭਰਮ ਵਿੱਚ ਨਾ ਪੈ ਜਾਈਏ। ਤੁਸੀਂ ਆਖੋਗੇ ਵੀ ਆਰੇ ਨਾਲ ਤਾਂ ਸਿੱਖੀ ਨੂੰ ਵੀ ਚੀਰਿਆ ਗਿਆ, ਭਾਈ ਮਤੀ ਦਾਸ ਵਰਗਿਆਂ ਨੂੰ ਚੀਰਿਆ ਗਿਆ, ਅਤੇ ਉਹ ਆਰੇ ਵਿੱਚ ਅਤੇ ਆਰੇ 'ਚ ਕੀ ਅੰਤਰ ਹੈ? ਬਹੁਤ ਵੱਡਾ ਅੰਤਰ ਹੈ। ਉਹ ਆਰਾ ਕਿਸੇ ਲਾਲਚ ਦੇ ਅਧੀਨ ਸੀ, ਇਹ ਆਰਾ ਕਿਸੇ ਲਾਲਚ ਦੇ ਅਧੀਨ ਨਹੀਂ ਹੈ। ਇਹ ਆਰਾ ਤੇ ਆਪਣੇ ਆਪ ਲਈ ਵੀ ਨਹੀਂ ਹੈ, ਇਹ ਆਰਾ ਤੇ ਤਿਲਕ ਜੰਝੂ ਦਾ ਰਾਖਾ ਬਣਨ ਵਾਲੇ ਸਤਿਗੁਰੂ ਦਾ ਪਿਆਰਾ ਆਪਣਾ ਆਪਾ ਵਾਰਨ ਲੱਗਿਆ ਹੋਇਆ। ਇਹ ਭਾਵਨਾ ਲੈ ਕੇ ਨਹੀਂ ਆਰਾ ਚਲਾ ਰਹੇ। ਉਹ ਗੁਰੂ ਕਿਹਾ, ਸਿੱਖਾ ਆ ਮੈਂ ਤੈਨੂੰ ਸਿਖਾਵਾਂ, ਇਹ ਆਰਾ ਕਿਹੜਾ ਹੈ? ਇਹ ਆਰਾ ਉਹ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਗੁਰੂ ਨੇ ਕਿਰਪਾ ਕਰ ਦਿੱਤੀ। ਕਹਿਣ ਲੱਗੇ, ਇਹ ਜਿਹੜੇ ਆਪਣੇ ਸਿਰ 'ਤੇ ਆਰੇ ਧਰਾ ਕੇ ਆਸ ਰੱਖਦੇ ਨੇ ਸ਼ਾਇਦ ਮੈਂ ਰੱਬ ਦੇ ਘਰ ਪਹੁੰਚ ਜਾਵਾਂਗਾ, ਉਹਨਾਂ ਨੂੰ ਪਰਮੇਸ਼ੁਰ ਦੇ ਘਰ ਪ੍ਰਵਾਨਗੀ ਨਹੀਂ ਮਿਲਦੀ ਜੀ।
ਮਨ ਕੀ ਮੈਲ ਨਾ ਉਤਰੈ ਇਹ ਬਿਦ,
ਮਨ ਦੀ ਮੈਲ ਨਹੀਂ ਉਤਰਦੀ, ਮਨ ਪਵਿੱਤਰ ਨਹੀਂ ਹੋ ਸਕਦਾ ਇਹ ਵਿਧੀ ਇਸ ਤਰੀਕਿਆਂ ਦੇ ਨਾਲ ਜੀ।
ਜੇ ਲੱਖ ਯਤਨ ਕਰਾਏ,
ਭਾਵੇਂ ਮਨੁੱਖ ਲੱਖਾਂ ਵੀ ਯਤਨ ਇਹੋ ਜਿਹੇ ਕਰਦਾ ਰਵੇ, ਇਹਨਾਂ ਦੇ ਨਾਲ ਕਦੇ ਪ੍ਰਵਾਨਗੀ ਨਹੀਂ ਮਿਲਦੀ ਜੀ।
ਕਨਕ ਕਾਮਨੀ ਹੈ ਵਰ ਗੈਵਰ,
ਕਨਕ ਦਾ ਅਰਥ ਹੁੰਦਾ ਸੋਨਾ, ਕਾਮਨੀ ਦਾ ਅਰਥ ਹੁੰਦਾ ਇਸਤਰੀ। ਕੈਸੀ ਅਜੀਬ ਕਹਾਣੀ ਸੀ, ਬੰਦਾ ਆਪਣੀ ਇਸਤਰੀ ਨੂੰ ਵੀ ਦਾਨ ਦੇ ਆਉਂਦਾ ਸੀ, ਸੋਨਾ ਵੀ ਦਾਨ ਦੇ ਆਉਂਦਾ ਸੀ। ਕਨਕ ਕਾਮਨੀ ਹੈਵਰ ਘੋੜੇ ਗੈਵਰ ਹਾਥੀ, ਇਹੋ ਜਿਹੀਆਂ ਚੀਜ਼ਾਂ ਦਾਨ ਕਰ ਦਿੰਦਾ ਸੀ।
ਬਹੁ ਬਿਦ ਦਾਨ ਦਾ ਤਾਰਾ,
ਇਹੋ ਜਿਹੇ ਅਨੇਕਾਂ ਤਰ੍ਹਾਂ ਦੇ ਦਾਨ ਬੰਦਾ ਸੋਚਦਾ ਸੀ, ਸ਼ਾਇਦ ਇਹਨਾਂ ਦੇ ਕਰਨ ਨਾਲ ਮੈਂ ਪ੍ਰਮਾਣ ਹੋ ਜਾਵਾਂਗਾ। ਘੋੜੇ ਦਾਨ ਕਰ ਦਿੰਦਾ ਸੀ, ਹਾਥੀ ਦਾਨ ਕਰ ਦਿੰਦਾ ਸੀ। ਮੈਨੂੰ ਮਾਫ਼ ਕਰਿਓ, ਬਹੁਤਾ ਸੱਚ ਸ਼ਾਇਦ ਤੁਹਾਡੇ ਕੋਲ ਬਰਦਾਸ਼ਤ ਵੀ ਨਹੀਂ ਹੋਣਾ। ਅੱਜ ਵੀ ਇਹੋ ਜਿਹੀਆਂ ਕਹਾਣੀਆਂ ਨੇ, ਅੱਜ ਵੀ ਅਣਗਿਣਤ ਲੋਕ ਨੇ ਜਿਹੜੇ ਭਰਮਾਂ ਵਿੱਚ ਪਏ ਹੋਏ ਨੇ। ਅੱਜ ਵੀ ਗੱਲਾਂ ਮਿਲ ਜਾਂਦੀਆਂ ਨਹੀਂ, ਫਲਾਣੇ ਬਾਬੇ ਦੇ ਦਰ 'ਤੇ ਕੋਈ ਗੱਡੀ ਭਰੀ ਭਰਾਈ ਲੋਹੇ ਦੀ ਛੱਡ ਗਿਆ, ਸਭ ਸਟੰਟਬਾਜ਼ੀਆਂ ਨੇ। ਸੱਜਣਾ ਬਾਬਾ ਹੀ ਇੱਕ ਗੱਡੀ ਛੁਡਵਾ ਦਿੰਦਾ ਉੱਤੇ, ਬਾਬੇ ਨੂੰ ਪਤਾ ਵੀ ਇੱਕ ਗੱਡੀ ਮੈਂ ਛੁਡਵਾਵਾਂਗਾ, 10 ਹੋਰ ਆ ਜਾਣੀਆਂ ਨੇ। ਉਹ ਲੋਕਾਂ ਨੂੰ ਪਤਾ ਲੱਗਣ ਲੱਗ ਪੈਣਾ ਵੀ ਆਹ ਗੱਡੀ ਕੋਈ ਭਰੀ ਭਰਾਈ ਛੱਡ ਗਿਆ, ਇਹਦਾ ਕੰਮ ਬਣ ਗਿਆ, ਹੁਣ ਅਸੀਂ ਭੇਡ ਚੱਲਦੇ ਮਗਰ ਤੁਰ ਪਏ ਨੇ। ਕੁਝ ਵੀ ਨਹੀਂ ਹੋਣਾ, ਜਿੰਨੀਆਂ ਭਾਵੇਂ 50 ਗੱਡੀਆਂ ਭਰ ਕੇ ਸੋਨ ਲੋਹੇ ਦੀਆਂ ਕਿਤੇ ਡੇਰੇ 'ਤੇ ਖੜੀਆਂ ਕਰਿਆ, ਰੱਬ ਨੇ ਨਹੀਂ ਖੁਸ਼ ਹੋਣਾ, ਗੁਰੂ ਨੇ ਨਹੀਂ ਖੁਸ਼ ਹੋਣਾ। ਜੇ ਤੂੰ ਗੁਰੂ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਉਹਦੇ ਦੱਸੇ ਹੋਏ ਰਾਹ 'ਤੇ ਤੁਰ ਕੇ ਵੇਖ, ਫਿਰ ਤੈਨੂੰ ਪਤਾ ਲੱਗੇਗਾ ਜਿਨ੍ਹਾਂ ਨੇ ਸੰਕਟ ਝੱਲੇ ਨੇ ਉਹਨਾਂ ਨੇ ਆਪਣੇ ਹੱਡਾਂ 'ਤੇ ਦਰਦ ਹੰਢਾਏ ਨੇ। ਉਹ ਗੁਰੂ ਕਿਹਾ ਚਿੱਕਾ ਵੇਖ ਕਦੇ ਇਤਿਹਾਸ ਦੇ ਪੰਨਿਆਂ ਨੂੰ, ਕਦੇ ਕੋਈ ਭੁੱਖੇ ਅੰਦਰ ਬੈਠੇ ਨੇ 7 ਮਹੀਨਿਆਂ ਦੇ, ਬਾਹਰੋਂ ਘੇਰਾ ਪਿਆ ਹੋਇਆ, ਇਤਿਹਾਸ ਦੁਹਰਾ ਕੇ ਤੇਰੀਆਂ ਅੱਖਾਂ ਸਾਹਮਣੇ ਤੈਨੂੰ ਦੱਸਦਾ। ਕੋਈ ਅੱਜ ਵੀ ਬਾਹਰ ਭੁੱਖਾ ਬੈਠਾ ਅਤੇ ਅੱਜ ਵੀ ਕੋਈ ਜੇਲ੍ਹਾਂ ਦੇ ਅੰਦਰ ਬੈਠਾ, ਆਪਣੇ ਮਨ ਵਿੱਚ ਵਿਚਾਰ ਕੇ ਦੇਖੋ। ਇਹ ਗੁਰੂ ਕਿਹਾ ਸਿੱਖਾ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਵੇਖੋ ਸਿੱਖਾ, ਆਹ ਹੈ ਗੁਰਮਤਿ ਦਾ ਰਾਹ, ਇਹ ਹੈ ਗੁਰਮਤਿ ਦਾ ਰਾਹ। ਮਨੁੱਖਤਾ ਦੇ ਭਲੇ ਨਹੀਂ ਕਦੇ ਆਪਣੇ ਜੀਵਨ 'ਤੇ ਹੰਢਾ ਕੇ ਵੇਖ। ਮੈਂ ਇੱਕ ਨਿੱਕਾ ਜਿਹਾ ਦਰਸਤਾਂਤ ਤੁਹਾਨੂੰ ਹੋਰ ਦੇ ਦਿਆਂ, ਫਿਰ ਆਪਣੇ ਆਪ ਹੀ ਸਮਝ ਲੱਗ ਜਾਣੀ ਚਾਹੀਦੀ ਹੈ। ਖਿਆਲ ਵਿੱਚ ਰੱਖਿਓ ਜੇ ਮੈਂ ਹੱਥ ਜੋੜ ਅਰਜ਼ ਕਰਾਂ, ਇਹ ਹੈ ਗੁਰਮਤਿ ਦਾ ਰਾਹ ਜਿਹੜਾ ਤੂੰ ਆਪਣੀ ਜ਼ਿੰਦਗੀ 'ਤੇ ਹੰਢਾ ਕੇ ਵੇਖੇ। ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਚੱਲੇ ਨੇ, ਗੜੀ ਵਿੱਚੋਂ ਨਿਕਲਣ ਲੱਗੇ ਆ। ਸਾਹਿਬ ਨੇ ਹੱਥ ਜੋੜ ਬਚਨ ਆਖੇ ਖਾਲਸੇ ਦੇ ਅੱਗੇ, ਕਹਿਣ ਲੱਗੇ ਖਾਲਸਾ ਜੀ ਸਮਾਂ ਹੀ ਐਸਾ ਬਣਦਾ ਰਿਹਾ, ਵਕਤ ਹੀ ਐਸਾ ਬਣਦਾ ਰਿਹਾ, ਕਦੇ ਮੈਨੂੰ ਬੇਗਾਨੇ ਕਹਿੰਦੇ ਰਹੇ, ਤੂੰ ਆਨੰਦ ਦੀ ਪੁਰੀ ਨੂੰ ਛੱਡ ਜਾ, ਕਦੇ ਮੈਨੂੰ ਆਪਣੇ ਕਹਿਣ ਲੱਗ ਪਏ, ਤੂੰ ਚਮਕੌਰ ਦੀ ਗੜੀ ਨੂੰ ਛੱਡ ਜਾ। ਮੈਂ ਬੇਗਾਨਿਆਂ ਦੇ ਕਹਿਣ 'ਤੇ ਵੀ ਆਨੰਦਪੁਰ ਛੱਡ ਆਇਆ, ਅੱਜ ਮੈਂ ਆਪਣਿਆਂ ਦੇ ਕਹਿਣ 'ਤੇ ਵੀ ਚਮਕੌਰ ਦੀ ਗੜੀ ਛੱਡ ਜਾਵਾਂਗਾ। ਭਾਈ ਦਇਆ ਸਿੰਘ ਜਦੋਂ ਰਾਤ ਨੂੰ ਛੱਡਣ ਲੱਗੇ ਗੜੀ, ਤੇ ਸਾਹਮਣੇ ਜੋੜਾ ਰੱਖਿਆ, ਸਤਿਗੁਰੂ ਜੋੜਾ ਪਹਿਨਦਾ, ਬਾਹਰ ਪੋਹ ਦੀ ਠੰਡ ਹੈ, ਉਹ ਠੰਡ ਦਾ ਦੁੱਖ ਸਹਾਰਿਆ ਨਹੀਂ ਜਾਣਾ, ਜਿੰਨਾ ਘੱਟ ਕਰ ਸਕੀਏ ਉਨਾ ਤੇ ਹੋ ਸਕੇ। ਸਾਡੇ ਕੋਲ ਘੋੜਾ ਨਹੀਂ, ਸਾਡੇ ਕੋਲ ਹਾਥੀ ਨਹੀਂ, ਸਾਡੇ ਕੋਲ ਹੋਰ ਰਥ ਨਹੀਂ, ਸਾਡੇ ਕੋਲ ਕੀਮਤੀ ਸਵਾਰੀਆਂ ਨਹੀਂ, ਆ ਜੋੜਾ ਤੇ ਪਹਿਨ ਲੈ। ਰਾਹ ਵਿੱਚ ਇੱਟਾਂ ਵੱਟੇ ਵੱਜਣਗੇ, ਰਾਹ ਵਿੱਚ ਕੰਡੇ ਝਾੜੀਆਂ ਆਵਣਗੇ, ਉਹਨਾਂ ਦਾ ਦੁੱਖ ਝੱਲਿਆ ਨਹੀਂ ਜਾਂਦਾ। ਸਾਹਿਬ ਨੇ ਜੋੜਾ ਪਾਸੇ ਕਰ ਦਿੱਤਾ, ਕਹਿਣ ਲੱਗੇ ਦਇਆ ਸਿੰਘ ਇਹਨਾਂ ਦਾ ਦੁੱਖ ਤੇ ਕੁਝ ਵੀ ਨਹੀਂ, ਮੈਂ ਸਾਰਾ ਝੱਲ ਲਾਂਗਾ, ਇਹਨਾਂ ਦਾ ਦੁੱਖ ਕੁਝ ਵੀ ਨਹੀਂ, ਮੈਂ ਝੱਲ ਲਾਂਗਾ, ਮੇਰੇ ਕੋਲੋਂ ਸਿੱਖ ਦੇ ਕੇਸਾਂ ਦੀ ਬੇਅਦਬੀ ਵਾਲਾ ਦੁੱਖ ਨਹੀਂ ਝੱਲਿਆ ਜਾਣਾ। ਨਿਕਲ ਕੇ ਦਾਸ ਬੜੀ ਵਾਰੀ ਬੇਨਤੀ ਕਰਦਾ, ਜਿੱਥੇ ਵੀ ਤੁਸੀਂ ਗੁਰਦੁਆਰਾ ਸਾਹਿਬ 'ਚ ਜਾਓ, ਉੱਥੋਂ ਗੁਰਦੁਆਰਾ ਸਾਹਿਬ ਵਿੱਚ ਹੀ ਜੋੜਾ ਖਾਨਾ ਹੁੰਦਾ, ਕੁਝ ਇੱਕ ਗਜ਼ਾਂ ਦੀ ਦੂਰੀ ਹੈ, ਕੁਝ ਇੱਕ ਫੁੱਟਾਂ ਦੀ ਦੂਰੀ ਹੈ, ਜੋੜਾ ਉੱਥੇ ਜਮ੍ਹਾਂ ਕਰਵਾ ਕੇ ਅਸੀਂ ਸਤਿਗੁਰੂ ਦੀ ਗੋਦ ਵਿੱਚ ਆਉਣਾ ਹੁੰਦਾ। ਚੰਦ ਕਦਮ ਹੁੰਦੇ ਨੇ, ਪਰ ਚੰਦ ਕਦਮ ਪੁੱਟ ਕੇ ਗੁਰੂ ਚਰਨਾਂ ਵਿੱਚ ਆਉਂਦੇ ਆ, ਸਾਡੀ ਜਾਨ ਨਿਕਲਣ ਵਾਲੀ ਹੁੰਦੀ ਹੈ। ਅਸੀਂ ਕਦੇ ਆਪਣਾ ਪੂਰਾ ਪੈਰ ਵੀ ਧਰਤੀ 'ਤੇ ਨਹੀਂ ਲਾਉਂਦੇ, ਪੰਜਾ ਜਿਹਾ ਲਾ ਕੇ ਬਕਤ ਸਾਰਨੇ ਹੈ, ਮੈਨੂੰ ਠੰਡ ਬਹੁਤੀ ਨਾ ਲੱਗ ਜਾਏ। ਸਿੱਖਾ ਆ ਮੈਂ ਤੈਨੂੰ ਸਿੱਖੀ ਦਾ ਦਰਦ ਦਿਖਾਵਾਂ, ਆਹ ਮੈਂ ਤੈਨੂੰ ਦਰਦ ਦਿਖਾਵਾਂ, ਆਹ ਹੈ ਸਿੱਖੀ ਦਾ ਦਰਦ, ਆਹ ਹੈ ਸਿੱਖੀ ਦੀ ਦਾਤ, ਆਹ ਹੈ ਸਿੱਖੀ ਦੀਆਂ ਮੰਜ਼ਲਾਂ, ਇਹ ਨੇ ਸਿੱਖੀ ਦੇ ਰਸਤੇ, ਤਾਂ ਹੀ ਤੈਨੂੰ ਤੁਰਨਾ ਔਖਾ ਲੱਗਦਾ। ਗੁਰੂ ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਜੰਗਲ 'ਚ ਪਹਿਲਾਂ ਪਹੁੰਚ ਗਏ ਅਤੇ ਕੁਝ ਸਮਾਂ ਆਰਾਮ ਦੀ ਅਵਸਥਾ ਵਿੱਚ ਨੇ। ਭਾਈ ਦਇਆ ਸਿੰਘ ਹੋਰੀ ਆਏ, ਉਹ ਆ ਕੇ ਖਲੋ ਗਏ, ਦਿਨ ਚੜ੍ਹ ਗਿਆ, ਸਾਫ਼ ਦਿਸਦਾ ਗੁਰੂ ਦੇ ਚਰਨਾਂ ਵਾਲੇ ਪਾਸੇ ਖਲੋਤਾ, ਦਇਆ ਸਿੰਘ ਕੋਲੋਂ ਵੇਖਿਆ ਨਾ ਗਿਆ, ਇੱਕ ਪਲ ਖਲੋ ਗਿਆ, ਅੱਖਾਂ ਵਿੱਚ ਪਾਣੀ ਆ ਗਿਆ। ਭਾਈ ਧਰਮ ਸਿੰਘ ਆ ਗਏ, ਭਾਈ ਮਾਨ ਸਿੰਘ ਆ ਗਏ, ਉਹਨਾਂ ਭਾਈ ਦਇਆ ਸਿੰਘ ਦੇ ਕੰਧੇ 'ਤੇ ਹੱਥ ਰੱਖਿਆ, ਗੁਰੂ ਸਾਹਿਬ ਨੂੰ ਜਗਾ ਲਈਏ। ਦਇਆ ਸਿੰਘ ਨੇ ਹੱਥ ਜੋੜੇ, ਕਹਿਣ ਲੱਗੇ ਰੱਬ ਦਾ ਵਾਸਤਾ ਜੀ ਨਾ ਜਗਾਇਓ, ਨਾ ਜਗਾਇਓ। ਭਾਈ ਦਇਆ ਸਿੰਘ ਉਸ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਅੱਖਾਂ ਵਿੱਚੋਂ ਪਾਣੀ ਹੈ, ਇੱਕ ਬੇਨਤੀ ਕਰਦਾ। ਇੰਨੇ ਸਮੇਂ ਵਿੱਚ ਦੋਨਾਂ ਦੀਆਂ ਗੱਲਾਂ ਸੁਣ ਕੇ ਹਜ਼ੂਰ ਉੱਠ ਖਲੋਤੇ, ਉੱਠ ਕੇ ਦਇਆ ਸਿੰਘ ਨੂੰ ਗਲਵਕੜੀ 'ਚ ਲਿਆ ਅਤੇ ਇੱਕ ਬਚਨ ਆਖਿਆ, ਕਹਿਣ ਲੱਗੇ ਦਇਆ ਸਿੰਘਾ ਇੰਨਾ ਕਿਹੜੀ ਗੱਲੋਂ ਡੋਲਿਆ ਹੋਇਆ। ਦਇਆ ਸਿੰਘ ਨੇ ਜਿਹੜੇ ਬਚਨ ਆਖੇ ਨਾ, ਜਿਹੜੇ ਦਇਆ ਸਿੰਘ ਨੇ ਬਚਨ ਆਖੇ, ਉਹ ਇੱਕ ਵਿਦਵਾਨ ਪੁਰਸ਼ ਨੇ ਕਲਮਬੱਧ ਕੀਤੇ ਨੇ, ਬੜੇ ਪਿਆਰੇ ਬੋਲ ਨੇ, ਉਹਨਾਂ ਬਚਨ ਆਖੇ, ਕਹਿਣ ਲੱਗੇ ਸੋਹਣੇ ਉਹਦੇ ਪੈਰ, ਸੋਹਣੇ ਉਹਦੇ ਪੈਰ ਤੇ ਗੁਲਾਬੀ ਰੰਗ ਅੱਡੀਆਂ ਅੱਡੀਆਂ 'ਚ ਖੁਬੀਆਂ ਨੇ ਸੂਲਾਂ ਵੱਡੋ ਵੱਡੀਆਂ ਸੋਹਣੇ ਉਹਦੇ ਪੈਰ ਗੁਲਾਬੀ ਰੰਗ ਅੱਡੀਆਂ ਅੱਡੀਆਂ 'ਚ ਖੁਬੀਆਂ ਨੇ ਸੂਲਾਂ ਵੱਡੋ ਵੱਡੀਆਂ ਸੋਹਣੇ ਉਹਦੇ ਪੈਰ ਫੁਆਰੇ ਵਾਂਗੂ ਰਿਸਦੇ ਨਵੇਂ ਛਾਲੇ ਬਣੀ ਜਾਣ ਪੁਰਾਣੇ ਜਾਣ ਫਿੱਸਦੇ ਨਵੇਂ ਛਾਲੇ ਬਣੀ ਜਾਂਦੇ ਨੇ ਪੁਰਾਣੇ ਆਪਣੇ ਆਪ ਹੀ ਫਿੱਸੀ ਜਾਂਦੇ ਨੇ ਸੋਹਣੇ ਉਹਦੇ ਪੈਰ ਫੁਆਰੇ ਵਾਂਗੂ ਰਿਸਦੇ ਨਵੇਂ ਛਾਲੇ ਬਣੀ ਜਾਣ ਪੁਰਾਣੇ ਜਾਣ ਫਿੱਸਦੇ ਸੋਹਣੇ ਦੇ ਚਰਨਾਂ 'ਚੋਂ ਸੋਹਣੇ ਦੇ ਚਰਨਾਂ 'ਚੋਂ ਜਿਹੜਾ ਰਥ ਜਿਹਾ ਚੋਂਦਾ ਏ ਇੰਜ ਲੱਗੇ ਪੈਰਾਂ ਰਾਹੀਂ ਅੱਲਾ ਮੀਆਂ ਰੋਂਦਾ ਏ ਅੱਜ ਇਵੇਂ ਲੱਗਦਾ ਇਹਨਾਂ ਪੈਰਾਂ ਵਿੱਚ ਪਾਣੀ ਨਹੀਂ ਆਇਆ ਹੋਇਆ ਅੱਜ ਇਵੇਂ ਲੱਗਦਾ ਇਹਨਾਂ ਪੈਰਾਂ ਵਿੱਚ ਲਹੂ ਨਹੀਂ ਆਇਆ ਹੋਇਆ ਇਵੇਂ ਲੱਗਦਾ ਅੱਜ ਰੱਬ ਦੀਆਂ ਅੱਖਾਂ ਵਿੱਚ ਅਥਰੂ ਆਏ ਹੋਏ ਨੇ ਇਵੇਂ ਲੱਗਦਾ ਰੱਬ ਦੀਆਂ ਅੱਖਾਂ ਵਿੱਚ ਲਹੂ ਆਇਆ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਤੇਰੇ ਚਰਨਾਂ ਵੱਲ ਵੇਖ ਕੇ ਜੀ ਕਰਦਾ ਤੇਰੇ ਵਾਂਗੂ ਇੱਕ ਕਦਮ ਵੀ ਪੁੱਟਣਾ ਔਖਾ ਹੈ ਸਤਿਗੁਰਾਂ ਨੇ ਪਿਆਰ ਕੀਤਾ ਗੁਰੂ ਦੇ ਚਰਨਾਂ ਵਿੱਚ ਬੈਠਾ ਦਿਆ ਸਿੰਘ ਕਹਿਣ ਲੱਗਿਆ ਪਾਤਸ਼ਾਹ ਪਹਿਲਾਂ ਦੁਖੀ ਐਡਾ ਝੰਜੋੜ ਕੇ ਰੱਖ ਗਿਆ ਆਪਣੇ ਪੁੱਤਰਾਂ ਤੱਕ ਦੀਆਂ ਲਾਠਾਂ ਨੂੰ ਛੱਡ ਆਏ ਉਹਨਾਂ 'ਤੇ ਕੱਫਣ ਬਿਨਾਂ ਪਾਇਆ ਅਤੇ ਆਹ ਪੈਰਾਂ ਦਾ ਹਾਲ ਵੇਖ ਕੀ ਹੋਇਆ ਕਦੇ ਆਪਣੇ ਪੁੱਤਰਾਂ 'ਤੇ ਕੱਫਣ 'ਤੇ ਪਾ ਆਉਂਦਾ ਹਜ਼ੂਰ ਨੇ ਇੱਕ ਬਚਨ ਆਖਿਆ ਸੀ ਬੜਾ ਕਮਾਲ ਦਾ ਕਹਿਣ ਲੱਗੇ ਚਰਨ ਸਿੰਘ ਸਫਰੀ ਦੇ ਬੋਲ ਨੇ ਕਹਿਣ ਲੱਗੇ ਭਲਿਆ ਤੂੰ ਕਿਉਂ ਵੱਖਰੇਵੇਂ ਪਾਉਂਦੇ ਦੁੱਖ ਸੁੱਖ ਵਿੱਚ ਮੇਰੇ ਦੁੱਖ ਸੁੱਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਉਹ ਸਿੱਖਾਂ ਦਾ ਪਿਆਰ ਛੱਡ ਸਿੱਖਾਂ ਦਾ ਪਿਆਰ ਛੱਡ ਪੁੱਤਾਂ ਦਾ ਜਿਤਾ ਦਿਆਂ ਉਹ ਦਇਆ ਸਿੰਘਾ ਸਿੱਖੀ 'ਚ ਵਖੇਵਾਂ ਕਿਵੇਂ ਪਾ ਦਿਆਂ ਮੈਨੂੰ ਦੱਸ ਹੋਏ ਮੈਂ ਆਪਣੇ ਪੁੱਤਾਂ ਦਾ ਪਿਆਰ ਅੱਜ ਮੈਂ ਉਹਨੂੰ ਅੱਗੇ ਰੱਖ ਲਾਂ ਅਤੇ ਸਿੱਖਾਂ ਦੇ ਪਿਆਰ ਨੂੰ ਛੱਡ ਦਿਆਂ ਉਹ ਗੁਰੂ ਪਿਆਰ ਵਾਲਿਆ ਇਹੋ ਜਿਹਾ ਗੁਰੂ ਤੈਨੂੰ ਕੋਈ ਮਿਲ ਸਕਦਾ ਵੇਖ ਆਪਣੇ ਮਨ ਵਿੱਚ ਝਾਤ ਮਾਰ ਕੇ ਸਤਿਗੁਰੂ ਆਖਦੇ ਨੇ ਕਹਿਣ ਲੱਗੇ ਐਵੇਂ ਤੀਰਥਾਂ 'ਤੇ ਭਟਕਣਾ ਕਿਤੇ ਗੁਰੂ ਚਰਨਾਂ ਵਿੱਚ ਆ ਗੁਰੂ ਦਾ ਅੰਮ੍ਰਿਤ ਛੱਕ ਗੁਰੂ ਚਰਨਾਂ ਨਾਲ ਜੁੜ ਤੇਰੇ ਜੀਵਨ ਦੀ ਤੈਨੂੰ ਦਾਤ ਮਿਲ ਜਾਏਗੀ ਇਹੋ ਜਿਹੇ ਦਾਨ ਕਰਨ ਦੇ ਨਾਲ ਤੈਨੂੰ ਪਰਮੇਸ਼ਰ ਦੀ ਦਾਤ ਨਹੀਂ ਮਿਲ ਸਕਦੀ ਜੀ
ਅੰਨ ਬਸਤਰ ਭੂਮ ਬਹੁ ਅਰਪੇ
ਬੜੀ ਵਾਰੀ ਆਪਣੀ ਜ਼ਿੰਦਗੀ ਅੰਦਰ ਅੰਨ ਅਨਾਜ ਕਿਸੇ ਦੇ ਥਾਂ ਤੇ ਭੇਟਾ ਕਰਕੇ ਆਉਂਦਾ ਹੈ
ਨਹ ਮਿਲੀ ਹੈ ਹਰ ਦੁਆਰਾ
ਜ਼ਮੀਨਾਂ ਵੀ ਦਾਨ ਕਰਦਾ ਪਰ ਰੱਬ ਦਾ ਦੁਆਰਾ ਰੱਬ ਦੀ ਦਹਿਲੀਜ਼ ਪ੍ਰਾਪਤ ਨਹੀਂ ਹੁੰਦੀ ਜੀ
ਪੂਜਾ ਅਰਚਾ ਬੰਦਨ ਡੰਡੋਤ
ਅਨੇਕਾਂ ਤਰ੍ਹਾਂ ਦੀ ਪੂਜਾ ਅਰਚਾ ਦਾ ਅਰਥ ਹੁੰਦਾ ਮੂਰਤੀਆਂ ਦੀ ਪੂਜਾ ਕਰਨੀ ਅਨੇਕਾਂ ਤਰ੍ਹਾਂ ਦੇ ਇਹੋ ਜਿਹੇ ਕਰਮ ਕਮਾਉਂਦਾ ਹੈ
ਖਟ ਕਰਮਾ ਰਤ ਰਹਿਤਾ
ਖੱਟ ਕਰਮਾਂ ਦੇ ਵਿੱਚ ਆਪਣੇ ਆਪ ਨੂੰ ਉਲਝਾਈ ਰੱਖਦਾ ਛੇ ਤਰ੍ਹਾਂ ਦੇ ਕਰਮਾਂ ਵਿੱਚ ਉਲਝਾਈ ਰੱਖਦਾ ਪਰ ਦਾਤ ਪ੍ਰਾਪਤ ਨਹੀਂ ਹੁੰਦੀ ਜੀ
ਹਾ ਕਰਤ ਬੰਧਨ ਮਹਿ ਪਰਿਆ
ਹੰਕਾਰੀ ਹੋ ਕੇ ਸਗੋਂ ਹੋਰ ਬੰਧਨਾਂ ਦੇ ਵਿੱਚ ਪੈ ਗਿਆ ਹੰਕਾਰੀ ਹੋ ਕੇ ਹੋਰ ਬੰਧਨਾਂ ਦੇ ਵਿੱਚ ਗਰਕਿਆ ਗਿਆ ਜੀ
ਨਹਿ ਮਿਲੀ ਹੈ ਇਹ ਜੁਗਤਾ
ਇਹ ਜੁਗਤੀ ਦੇ ਨਾਲ ਤੂੰ ਰੱਬ ਨੂੰ ਨਹੀਂ ਮਿਲ ਸਕਦਾ ਹੰਕਾਰੀ ਹੋ ਕੇ ਤੇ ਭਟਕ ਸਕਦਾ ਰੱਬ ਦਾ ਸੁਭਾਅ ਹੰਕਾਰੀਆਂ ਨੂੰ ਪਿੱਠ ਦੇਣਾ ਉਹ ਤੇ ਹੰਕਾਰੀਆਂ ਨੂੰ ਮਿਲਦਾ ਹੀ ਕੋਈ ਨਹੀਂ ਜੇ ਤੇਰੇ ਚਿੱਤ ਵਿੱਚ ਇਵੇਂ ਦਾ ਹੰਕਾਰ ਇਹਨਾਂ ਕਰਮਾਂ ਦੇ ਕਾਰਨ ਪੈਦਾ ਹੋ ਗਿਆ ਰੱਬ ਦਾ ਮਿਲਾਪ ਨਹੀਂ ਹੋਣਾ ਜੀ
ਯੋਗ ਸਿੱਧ ਆਸਨ ਚੌਰਾਸੀ
ਯੋਗੀਆਂ ਵਾਲੇ ਆਸਣ ਕਰਦੇ ਜਿਹੜੇ ਉਹਨਾਂ ਦੇ 84 ਆਸਣ ਨੇ ਅੱਜ ਸਿੱਖ ਵੀ ਕਰਦੇ ਨੇ ਅਜਿਹੇ ਅੱਜ ਸਿੱਖ ਵੀ ਇਹੋ ਜਿਹੇ ਕਰਨ ਲੱਗੇ ਹੋਏ ਨੇ ਉਹ ਕੋਈ ਕਿਸੇ ਤਰ੍ਹਾਂ ਬੈਠਦਾ ਜੀ ਇਵੇਂ ਬੈਠਿਆ ਤੈਨੂੰ ਰੱਬ ਜਲਦੀ ਮਿਲ ਜਾਏਗਾ ਇਵੇਂ ਬੈਠਿਆ ਤੈਨੂੰ ਰੱਬ ਜਲਦੀ ਮਿਲ ਜਾਏਗਾ ਇੱਕ ਮੈਂ ਹੱਥ ਜੋੜ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਨਿਰਣਾ ਦਿੱਤਾ ਜੇ ਕੋ ਖਾਵੇ ਜੇ ਕੋ ਪੁੰਚੇ ਇਸ ਕਾ ਕੋਈ ਉਧਾਰੋ ਕੋਈ ਗਾਵੇ ਕੋ ਸੁਣੇ ਹਰ ਨਾਮ ਸੌਖੀ ਜੀ ਪੰਕਤੀ ਹੈ ਕੋਈ ਗਾਵੇ ਕੋ ਸੁਣੇ ਹਰ ਨਾਮ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਚਿੱਤ ਲਾ ਕੇ ਕਰ ਭਾਵੇਂ ਪੈ ਕੇ ਕਰ ਲੈ ਚਿੱਤ ਲਾ ਕੇ ਕਰ, ਭਾਵੇਂ ਗੱਡੀ ਚਲਾਉਂਦਾ ਕਰ ਲੈ, ਚਿੱਤ ਲਾ ਕੇ ਕਰ ਭਾਵੇਂ ਹਲ ਵਾਹੁੰਦਾ ਕਰ ਲੈ, ਚਿੱਤ ਲਾ ਕੇ ਕਰ ਭਾਵੇਂ ਦੁਕਾਨ 'ਤੇ ਬੈਠਾ ਕਰ ਲੈ, ਚਿੱਤ ਲਾ ਕੇ ਕਰ ਭਾਵੇਂ ਦਫ਼ਤਰ ਨੂੰ ਜਾਣ ਲੱਗਿਆਂ ਕਰ ਲੈ। ਸੱਜਣਾ, ਰੱਬ ਨਾਲ ਚੇਤੇ ਵਿੱਚ ਰੱਖ ਕੇ ਉਹਦੇ ਫਿਰ ਕਰਮ ਕਮਾ ਕੇ ਵੇਖ, ਮਾਲਕ ਦੇ ਦਰ 'ਤੇ ਕਬੂਲ ਹੋ ਜਾਏਗਾ। ਜੋਗੀਆਂ ਵਾਲੇ ਆਸਣ ਕਰ ਕਰਕੇ ਵੀ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਜਿਹੜੇ ਅੱਜ ਵੀ ਸਿੱਖੀ ਦੇ ਵਿੱਚ ਸਿੱਖੀ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਪ੍ਰਭੂ ਦੇ ਮਿਲਾਪ ਦੀਆਂ ਗੱਲਾਂ ਸਿਖਾਉਂਦੇ ਨੇ, ਪਰ ਜੋਗੀਆਂ ਵਾਂਗੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੱਜਣਾ, ਗੁਰੂ ਨੇ ਜੋਗੀ ਨੂੰ ਮਨੁੱਖਤਾ ਦੇ ਉਜਾੜੇ ਦਾ ਕਾਰਨ ਮੰਨਿਆ ਹੋਇਆ। ਤਿੰਨੇ ਉਜਾੜੇ ਕਾ ਬੰਧ, ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ। ਉਹ ਜਿਹਨੂੰ ਜੁਗਤੀ ਨਹੀਂ ਆਉਂਦੀ, ਅੱਜ ਸਿੱਖ ਉਹਦੇ ਕੋਲ ਜੁਗਤੀਆਂ ਸਿੱਖਣ ਜਾਂਦਾ ਹੈ ਜੀ।
ਇਹ ਵੀ ਕਰ ਕਰ ਰਹਿਆ,
ਇਹ ਵੀ ਕਰ ਕਰਕੇ ਛੱਡ ਦਿੱਤੇ ਸਾਰੇ, ਇਹਨਾਂ ਵਿੱਚੋਂ ਵੀ ਰੱਬ ਦਾ ਮਿਲਾਪ ਨਹੀਂ ਹੋਣਾ ਜੀ।
ਵੱਡੀ ਯਾਰ ਜਾ ਫਿਰ ਫਿਰ ਜਨਮ,
ਲਮੇਰੀ ਉਮਰ ਇਹਨਾਂ ਕੰਮਾਂ ਵਿੱਚ ਤੇਰੀ ਲੰਘ ਜਾਏਗੀ, ਜੀਵਨ ਦੀ ਭਟਕਣਾ ਨਹੀਂ ਮੁੱਕਣੀ ਜੀ।
ਹਰ ਸਿਓ ਸੰਗ ਨ ਗਹਿਆ,
ਪ੍ਰਭੂ ਦੇ ਸੰਗ ਨੂੰ ਕਹਿਆ ਨਹੀਂ ਪਕੜ ਸਕਿਆ, ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੋਇਆ ਜੀ।
ਰਾਜ ਲੀਲਾ ਰਾਜਨ ਕੀ ਰਚਨਾ,
ਜੇ ਤੂੰ ਇਹ ਸੋਚੇ ਮੈਂ ਰਾਜ ਤਖਤਾਂ ਤੇ ਬੈਠ ਕੇ ਆਪਣੀ ਰਾਜ ਭੋਗਦਾ ਹੋਇਆ, ਰਾਜ ਦਾ ਆਨੰਦ ਮਾਣਦਾ ਹੋਇਆ, ਮਾਇਆ ਦੇ ਸੁੱਖ ਮਾਣਦਿਆਂ ਹੋਇਆ ਜੀ,
ਕਰਿਆ ਹੁਕਮ ਅਫਾਰਾ,
ਤੇਰੇ ਮਨ ਵਿੱਚ ਏਡਾ ਹੰਕਾਰ ਹੋਵੇ ਵੀ ਮੇਰੇ ਜ਼ੁਬਾਨੋਂ ਨਿਕਲੇ ਬੋਲ ਕੋਈ ਝੁਟਲਾ ਨਹੀਂ ਸਕਦਾ, ਏਡਾ ਹੰਕਾਰ ਹੋਵੇ ਮੇਰੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ ਜੀ।
ਸੇਜ ਸੋਹਣੀ ਚੰਦਨ ਚੋਆ,
ਘਰ ਦੇ ਨੌਕਰ ਚਾਕਰ ਵੇਖ ਕੇ ਬੜਾ ਮਨ ਫੁੱਲਿਆ ਨਹੀਂ ਸਮਾਉਂਦਾ, ਮੇਰੇ ਕੋਲ ਚੰਗੀ ਸੇਜ ਹੈ, ਘਰ ਦੇ ਵਿੱਚ ਚੰਗੀ ਸੋਹਣੀ ਮਨਮੋਹਣੀ ਇਸਤਰੀ ਹੈ, ਅਤੇ ਘਰ ਦੇ ਵਿੱਚ ਚੰਦਨ ਹੈ ਅਤੇ ਅਨੇਕਾਂ ਤਰ੍ਹਾਂ ਦੀਆਂ ਹੋਰ ਸੁਗੰਧਿਤ ਵਸਤੂਆਂ ਨੇ, ਭਾਵ ਚਾਰੇ ਪਾਸੇ ਅਮੀਰੀ ਦਾ ਬੋਲਬਾਲ ਹੈ, ਨੌਕਰ ਚਾਕਰ ਮੇਰਾ ਇੱਕ ਵੀ ਹੁਕਮ ਨਹੀਂ ਮੋੜਦੇ ਜੀ।
ਨਰਕ ਘੋਰ ਕਾ ਦੁਆਰਾ,
ਪਰ ਸੱਜਣਾ ਚੇਤਾ ਰੱਖੀਏ, ਰੱਬ ਦੇ ਘਰ ਨਹੀਂ ਤੈਨੂੰ ਲੈ ਕੇ ਜਾਣਗੇ, ਜੀਵਨ ਦੀ ਭਟਕਣਾ ਨਰਕ ਘੋਰ ਦਾ ਦੁਆਰਾ ਹੀ ਪ੍ਰਾਪਤ ਹੋਵੇਗਾ ਜੀ।
ਹਰ ਕੀਰਤ ਸਾਧ ਸੰਗਤ ਹੈ,
ਗੁਰਦੇਵ ਨੇ ਇੱਕ ਲੰਮੀ ਲਿਸਟ ਦੇ ਕੇ ਵੀ ਇਹਨਾਂ ਕਰਮਾਂ ਨਾਲ ਤੈਨੂੰ ਰੱਬ ਨਹੀਂ ਮਿਲਣਾ, ਇੱਕ ਮੇਰੇ ਸਤਿਗੁਰ ਦੀ ਬੜੀ ਮਹਾਨ ਕਿਰਪਾ ਹੈ, ਕਦੇ ਅਧੂਰਾ ਨਹੀਂ ਜੇ ਛੱਡ ਦੇ, ਹਮੇਸ਼ਾ ਮੰਜ਼ਿਲ 'ਤੇ ਪਹੁੰਚਾਉਂਦੇ ਨੇ, ਅੱਜ ਵੀ ਸਤਿਗੁਰਾਂ ਮੰਜ਼ਿਲ 'ਤੇ ਪਹੁੰਚਾਇਆ। ਕਹਿਣ ਲੱਗੇ ਭਲਿਆ, ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਰੱਬ ਨਾਲ ਤੂੰ ਮਿਲ ਕੇ ਮਿਲ ਸਕਦਾ, ਉਹ ਗੁਣ ਕਰਮ ਕਿਹੜਾ? ਇੱਕ ਵਾਰੀ ਪੰਕਤੀ ਫਿਰ ਦੁਬਾਰੇ ਸੁਣੋ ਜੀ।
ਹਰ ਕੀਰਤ ਸਾਧ ਸੰਗਤ ਹੈ,
ਹਰ ਕੀਰਤ, ਕੀਰਤ ਦਾ ਅਰਥ ਹੁੰਦਾ ਕੀਰਤੀ, ਕੀਰਤੀ ਦਾ ਅਰਥ ਹੁੰਦਾ ਜਸ, ਰੱਬ ਦੇ ਗੁਣ ਗਾਉਣੇ, ਰੱਬ ਦੀ ਵਡਿਆਈ ਕਰਨੀ, ਪਰ ਕਰਨੀ ਸੰਗਤ ਵਿੱਚ ਬੈਠ ਕੇ ਜੀ।
ਸਿਰ ਕਰਮਨ ਕਹਿ ਕਰਮਾ,
ਸਭ ਤੋਂ ਸ੍ਰੇਸ਼ਟ ਕਰਮ ਹੈ, ਸਭ ਤੋਂ ਉੱਤਮ ਕਰਮ ਹੈ, ਸਭ ਤੋਂ ਚੰਗਾ ਕਰਮ ਹੈ, ਕਿਤੇ ਰੱਬੀ ਜਸ, ਰੱਬ ਦੀਆਂ ਵਡਿਆਈਆਂ, ਰੱਬ ਦੇ ਗੁਣਾਂ ਦੀ ਵਿਚਾਰ ਕਰੀਏ ਜੀ।
ਕਹੋ ਨਾਨਕ ਤਿਸ ਪਾਇਓ ਪ੍ਰਾਪਤ,
ਪਰ ਇਹ ਪ੍ਰਾਪਤ ਉਹਨਾਂ ਨੂੰ ਹੁੰਦਾ ਉਹਨਾਂ ਦੀ ਝੋਲੀ ਵਿੱਚ ਦਾਤ ਪੈਂਦੀ ਹੈ,
ਜਿਸ ਪੁਰਬ ਲਿਖੇ ਕਾ ਲਹਿਣਾ,
ਜਿਹਨਾਂ ਦੀ ਕਿਸਮਤ ਵਿੱਚ ਲਿਖ ਦਿੱਤਾ। ਹੁਣ ਸਾਨੂੰ ਇੱਥੇ ਬੜਾ ਭਰਮ ਬਣ ਜਾਣਾ ਵੀ ਅਸੀਂ ਤਾਂ ਨਹੀਂ ਬੰਦਗੀ ਕਰਦੇ, ਕਿ ਅਸੀਂ ਤਾਂ ਨਹੀਂ ਰੱਬੀ ਰਾਹ 'ਤੇ ਤੁਰਦੇ, ਤਾਂ ਨਹੀਂ ਰੱਬ ਦੇ ਗੁਣ ਗਾਉਂਦੇ, ਸਾਡੀ ਕਿਸਮਤ 'ਚ ਨਹੀਂ ਲਿਖਿਆ। ਉਹ ਭਲਿਆ ਗੁਰੂ ਰੋਜ਼ ਹੀ ਲਿਖਦਾ, ਰੋਜ਼ ਹੀ ਲਿਖਦਾ, ਇਹਦੇ ਕੋਲੋਂ ਆ ਕੇ ਲਿਖਵਾ ਲੈ। ਆਪਾਂ ਕਦੇ ਕਿਹਾ ਵੀ ਮੇਰੀ ਕਿਸਮਤ ਵਿੱਚ ਘਰ ਨਹੀਂ ਮਿਲਿਆ ਅਤੇ ਹੁਣ ਮੈਂ ਘਰ ਦੀ ਚਾਹਤ ਹੀ ਛੱਡਦੇ ਹਾਂ, ਮੇਰੀ ਕਿਸਮਤ ਵਿੱਚ ਔਲਾਦ ਨਹੀਂ, ਮੈਂ ਔਲਾਦ ਹੀ ਛੱਡਦੇ ਹਾਂ, ਮੰਗਣੀ ਛੱਡਦੇ ਹਾਂ, ਮੇਰੀ ਕਿਸਮਤ ਵਿੱਚ ਪਦਵੀਆਂ ਨਹੀਂ, ਪੜ੍ਹਾਈ ਨਹੀਂ, ਮੇਰੀ ਕਿਸਮਤ ਵਿੱਚ ਮਾਇਆ ਨਹੀਂ, ਮੈਂ ਮੰਗਣੀ ਛੱਡਦੇ ਹਾਂ। ਨਹੀਂ, ਜੇ ਉਹ ਨਹੀਂ ਹੈ ਕੋਲ ਤਾਂ ਮੰਗ ਲੈਂਦੇ ਹਾਂ। ਇਸੇ ਤਰ੍ਹਾਂ ਹੁਣ ਕਰੀਏ, ਜੇ ਸਾਨੂੰ ਲੱਗਦਾ ਮੇਰੇ ਕੋਲ ਰੱਬ ਦੇ ਗੁਣ ਗਾ ਨਹੀਂ ਹੁੰਦੇ, ਤੇ ਗੁਰੂ ਕੋਲ ਮੰਗ ਕੇ ਦੇਖ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਗੁਰੂ ਤੁਹਾਡੀ ਝੋਲੀ ਵਿੱਚ ਪਾ ਦੇਵੇਗਾ ਜੀ।
ਤੇਰੋ ਸੇਵਕ ਇਹ ਰੰਗ ਮਾਤਾ,
ਹੁਣ ਤੇਰਾ ਸੇਵਕ ਹੈ ਨਾ ਜਿਹੜਾ, ਤੇਰੋ ਸੇਵਕ, ਕੇਵਲ ਤੇਰਾ ਸੇਵਕ, ਕੇਵਲ ਤੇਰਾ ਸੇਵਕ, ਮੜੀਆਂ ਮਸੀਤਾਂ ਦਾ ਨਹੀਂ, ਕੇਵਲ ਤੇਰਾ ਸੇਵਕ, ਇਹ ਰੰਗ ਮਾਤਾ, ਇਸ ਪਿਆਰ ਵਿੱਚ ਜੁੜ ਗਿਆ ਜੀ।
ਭਾਇਓ ਕਿਰਪਾਲ ਦੀਨ ਦੁੱਖ ਭੰਜਨ।
ਕਹਿਣ ਲੱਗਿਓ ਸੱਜਣੋ ਗੱਲ ਚੇਤਾ ਰੱਖਿਓ, ਜਿਸ ਦਿਨ ਮੈਂ ਗੁਰੂ ਦੇ ਦਰਸਾਏ ਰਾਹ ਤੇ ਤੁਰਿਆ, ਰੱਬੀ ਰਾਹ ਤੇ ਤੁਰਿਆ, ਭਾਇਓ ਕਿਰਪਾਲ ਮੇਰੇ ਤੇ ਮੇਰਾ ਮਾਲਕ ਕਿਰਪਾਲੂ ਹੋ ਗਿਆ, ਉਹਨੇ ਕਿਰਪਾ ਕਰ ਦਿੱਤੀ। ਦੀਨ ਦੁੱਖ ਭੰਜਨ, ਦੀਨਾਂ ਦਾ ਗਰੀਬਾਂ ਦਾ ਦੁੱਖ ਭੰਜਣ ਵਾਲਾ ਜੀ।
ਹਰ ਹਰ ਕੀਰਤਨ ਇਹੋ ਮਨ ਰਾਤਾ।
ਹੁਣ ਮੇਰਾ ਤਾਂ ਮਨ ਹਰੀ ਦੇ ਜਸ ਵਿੱਚ ਜੁੜ ਗਿਆ, ਪਰਮੇਸ਼ਰ ਦੀ ਉਸਤਤ ਵਿੱਚ ਜੁੜ ਗਿਆ, ਰੱਬ ਦੀ ਵਡਿਆਈ ਵਿੱਚ ਜੁੜ ਗਿਆ। ਮੈਂ ਤੇ ਉਹਦੇ ਹੀ ਚਰਨਾਂ ਵਿੱਚ ਜੁੜ ਕੇ ਗੁਣ ਗਾਉਂਦਾ ਹਾਂ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਾਇਓ ਕਿਰਪਾਲ ਦੀਨ ਦੁੱਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ।
ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੇ ਭੁੱਲਾ ਚੁੱਕਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਆਓ ਗੁਰੂ ਚਰਨਾਂ ਵਿੱਚ ਜੁੜ ਕੇ ਜਿਹੜੇ ਗੁਰੂ ਦੇ ਦਰਸਾਏ ਅੰਮ੍ਰਿਤ ਬੋਲ ਨੇ ਉਹ ਕਰਮਾਂ ਨੂੰ ਧਾਰਨ ਕਰੀਏ, ਬਾਕੀ ਕਰਮ ਕਾਂਡ ਤਿਆਗ ਕੇ ਗੁਰਮਤਿ ਦਾ ਪੱਲਾ ਪਕੜ ਕੇ, ਅੰਮ੍ਰਿਤ ਛੱਕ ਕੇ, ਗੁਰੂ ਵਾਲੇ ਬਣ ਕੇ, ਨਸ਼ਿਆਂ ਦਾ ਤਿਆਗ ਕਰਕੇ, ਪੱਤਰ ਪੁਣੇ 'ਚ ਨਿਕਲ ਕੇ ਕੌਮੀ ਦਰਦ ਹਿਰਦੇ ਵਿੱਚ ਪਾਲੀਏ, ਫਿਰ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ। ਭੁੱਲਾ ਚੁੱਕਾਂ ਦੀ ਖਿਮਾ ਜੀ, ਪੰਕਤੀਆਂ ਇੱਕ ਵਾਰੀ ਦੁਹਰਾਈਏ, ਸਤਿਗੁਰੂ ਜੀ ਦੀ ਫਿਰ ਸਮਾਪਤੀ ਕਰੀਏ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਾਇਓ ਕਿਰਪਾਲ ਦੀਨ ਦੁੱਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।